ਮੁੱਖ ਵਾਕ ਦੀ ਸ਼ਬਦ ਵਿਚਾਰ ਸਮਨ ਕਰੀਏ। ਸਤਿਕਾਰਯੋਗ ਭਾਈ ਸਾਹਿਬ ਭਾਈ ਰਾਮ ਸਿੰਘ ਹੋਰਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨ ਹੋਇ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨ ਹੋਇ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨ ਹੋਇ। ਜੁਗ ਜੁਗ ਅਟਲ ਜਾਗਤ ਜੋਤ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਦਾਤਾਰ ਪਿਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ। ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 581-82 ਤੇ ਅੰਕਿਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਕੁਝ ਵੱਖ ਵੱਖ ਸਿਰਲੇਖ ਆਏ ਨੇ ਜਿਨ੍ਹਾਂ ਨੂੰ ਅਸੀਂ ਬਾਣੀਆਂ ਕਹਿੰਦੇ ਹਾਂ। ਸਭ ਤੋਂ ਪਹਿਲਾ ਸਿਰਲੇਖ ਜਪ ਹੈ, ਦੂਸਰਾ ਸੋ ਦਰ, ਫਿਰ ਸੋ ਪੁਰਖ, ਫਿਰ ਸੋ ਹਿਲਾ। 13 ਅੰਗ ਤੱਕ ਇਹ 4 ਸਿਰਲੇਖ ਨੇ। ਉਸ ਤੋਂ ਬਾਅਦ ਰਾਗ ਸ਼ੁਰੂ ਹੁੰਦੇ ਨੇ ਜਿਨ੍ਹਾਂ ਵਿੱਚੋਂ ਪਹਿਲਾ ਰਾਗ ਸ੍ਰੀ ਰਾਗ ਹੈ। 1353 ਅੰਗ 'ਤੇ ਜਾ ਕੇ ਇਹਨਾਂ ਰਾਗਾਂ ਦੀ ਸਮਾਪਤੀ ਹੋ ਜਾਂਦੀ ਹੈ। ਕੁਝ ਸਿਰਲੇਖ ਉਸ ਤੋਂ ਬਾਅਦ ਵੀ ਨੇ, ਜਿਵੇਂ ਸ਼ਲੋਕ ਭਗਤ ਕਬੀਰ ਜੀ ਦੇ, ਸ਼ਲੋਕ ਸ਼ੇਖ ਫਰੀਦ ਜੀ ਕੇ, ਫਿਰ ਸੰਸਕ੍ਰਿਤੀ ਸ਼ਲੋਕ ਨੇ, ਸਵਈਏ ਗੁਰੂ ਸਾਹਿਬ ਦੇ, ਸਵਈਏ ਭੱਟਾਂ ਦੇ, ਸ਼ਲੋਕ 12 'ਤੇ ਵਧੀਕ, ਫਿਰ ਮੰਦਾਵਣੀ। ਇਸੇ ਤਰ੍ਹਾਂ ਇਹਨਾਂ ਰਾਗਾਂ ਦੇ ਅੰਦਰ ਵੀ 14 ਅੰਗ ਤੋਂ ਲੈ ਕੇ 1353 ਤੱਕ ਵੀ ਕੁਛ ਵੱਖ ਵੱਖ ਬਾਣੀਆਂ ਦੇ ਸਿਰਲੇਖ ਆਏ ਨੇ, ਜਿਵੇਂ ਸੁਖਮਨੀ, 12 ਮਹਾਂ, ਕਰਹਲੇ, ਬਣਜ਼ਾਰੇ, ਘੋੜੀਆਂ। ਇਹ ਕੁੱਲ ਗਿਣਤੀ ਵਿੱਚ 43 ਵੱਖ ਵੱਖ ਸਿਰਲੇਖ ਨੇ, 43 ਸਬਜੈਕਟ ਨੇ ਸਾਡੇ ਸਾਹਮਣੇ। ਉਹਨਾਂ ਵਿੱਚੋਂ ਇੱਕ ਸਬਜੈਕਟ ਹੈ ਅਲਾਹਣੀਆਂ। ਅਲਾਹਣੀਆਂ ਨਾਮ ਦੀ ਬਾਣੀ ਦੇ ਅੰਦਰ 5 ਸ਼ਬਦ ਨੇ, ਉਹਨਾਂ ਵਿੱਚੋਂ ਇਹ ਪਹਿਲਾ ਸ਼ਬਦ ਹੈ ਜਿਹੜਾ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਹੈ। ਕੁਛ ਥਾਵਾਂ 'ਤੇ ਜਦੋਂ ਮ੍ਰਿਤਕ ਪ੍ਰਾਣੀ ਅਕਾਲ ਚਲਾਣਾ ਕਰਦਾ ਹੈ ਤਾਂ ਉਹਦੇ ਮ੍ਰਿਤਕ ਸਰੀਰ ਨੂੰ ਅਗਨੀ ਸੰਸਕਾਰ ਕਰਕੇ ਸਾਰੇ ਰਿਸ਼ਤੇਦਾਰ, ਸੱਜਣ ਸੰਬੰਧੀ ਗੁਰਦੁਆਰਾ ਸਾਹਿਬ ਪਹੁੰਚਦੇ। ਉੱਥੇ ਇਹ 5 ਸ਼ਬਦ ਅਲਾਹਣੀਆਂ ਦੇ ਸੁਣਾਏ ਜਾਂਦੇ। ਆਮ ਬੰਦੇ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਹੈ ਉਹਦੇ ਲਈ ਇਹ ਸੁਣਾਏ ਜਾਂਦੇ ਨੇ। ਇਹ ਗੱਲ ਯਾਦ ਰੱਖਣੀ, ਗੁਰਮਤ ਦੇ ਵਿੱਚ ਜਿਉਂਦੇ ਜੀ ਜੀਵਨ ਜਿਉਣ ਦੀ ਜੁਗਤ ਸਿੱਖਣ ਦਾ ਪਾਵਨ ਸਬਜੈਕਟ ਹੈ ਪਾਵਨ ਗੁਰਬਾਣੀ। ਸਾਡਾ ਮਨ ਜਜ਼ਬਿਆਂ ਦੇ ਬਹਿਣ ਵਿੱਚ ਬਹਿ ਕੇ ਕਦੀ ਇੱਧਰੋਂ ਕਦੀ ਉੱਧਰੋਂ ਨਫ਼ਰਤ ਦੇ ਕਿਣਕੇ ਅੰਦਰ ਇਕੱਠੇ ਕਰ ਕਰਕੇ ਅੰਦਰੋਂ ਮਨ ਨੂੰ, ਵਿਚਾਰਾਂ ਨੂੰ ਖਲਾ ਕਰਕੇ ਰੱਖਦਾ ਹੈ। ਇੱਧਰੋਂ ਉੱਧਰੋਂ ਹੋਮੈ ਦੇ ਕਿਣਕੇ ਇਕੱਠੇ ਕਰਕੇ ਮਨ ਨੂੰ ਇਹ ਮੈਲਾ ਕਰਕੇ ਰੱਖਦਾ ਹੈ ਤੇ ਜਦੋਂ ਵੀ ਨਫ਼ਰਤ ਵਿੱਚੋਂ ਨਿਕਲੀ ਹੋਈ ਸੋਚ ਹੋਏਗੀ ਉਹ ਕਦੀ ਵੀ ਪਵਿੱਤਰ ਨਹੀਂ ਹੋਏਗੀ। ਇਹ ਜਜ਼ਬਿਆਂ ਨੂੰ ਮੈਨੇਜ ਕਰਨ ਵਾਸਤੇ ਮੇਰੇ ਗੁਰੂ ਪਿਤਾ ਨੇ ਸਾਨੂੰ ਬੜੇ ਤਰੀਕੇ ਨਾਲ ਸਮਝਾਇਆ ਹੈ ਤੇ ਸਮਝਾਉਣ ਦਾ ਇੱਕ ਤਰੀਕਾ ਸਤਿਗੁਰਾਂ ਨੇ ਰੱਖਿਆ ਕਿ ਸਾਹਮਣੇ ਜੋ ਵਾਪਰ ਰਿਹਾ ਹੈ ਉਹਨਾਂ ਘਟਨਾਵਾਂ ਨੂੰ ਦੱਸ ਕੇ, ਉਸ ਸੀਨ ਨੂੰ ਦੱਸ ਕੇ, ਸਾਡੇ ਅੰਦਰ ਵਾਪਰਦੇ ਹੋਏ ਸੀਨ ਨੂੰ ਸਿਮਲਰ ਨੇਮ ਦਿੱਤੇ ਗਏ ਨੇ। ਬਾਹਰ ਜਨਮ ਹੈ, ਅੰਦਰ ਜਜ਼ਬਾ ਪੈਦਾ ਹੁੰਦਾ ਹੈ। ਬਾਹਰ ਮੌਤ ਹੈ, ਅੰਦਰ ਜਜ਼ਬਾ ਬਦਲ ਜਾਂਦਾ ਹੈ। ਇੱਕ ਜਜ਼ਬਾ ਪੈਦਾ ਹੋਇਆ, ਦੂਸਰਾ ਆ ਗਿਆ, ਉਹ ਮਰ ਗਿਆ। ਅੰਦਰ ਵੀ ਜਨਮ ਮਰਨ ਹੈ। ਕਦੀ ਸੁਭਾਉ ਠੰਡਾ ਹੈ, ਕਦੀ ਸੁਭਾਉ ਤਪਿਆ ਹੈ। ਕਦੀ ਮਨ ਉਂਝੀ ਖੁਸ਼ੀ ਵਿੱਚ ਹੁੰਦਾ ਹੈ ਤੇ ਕਦੀ ਮਨ ਉਦਾਸ ਹੁੰਦਾ ਹੈ। ਇਹ ਜਜ਼ਬੇ ਅੰਦਰ ਪੈਦਾ ਹੁੰਦੇ ਨੇ, ਮਰਦੇ ਨੇ। ਅੰਦਰਲਾ ਜਨਮ ਮਰਨ ਹੈ। ਇਸ ਨੂੰ ਮੈਨੇਜ ਨਾ ਕਰਨਾ ਆਇਆ, ਅਗਰ ਇਹ ਜਨਮ ਮਰਨ ਨਿਵਾਰ ਨਾ ਸਕਿਆ ਤੇ ਦੂਸਰੇ ਦਾ ਵੀ ਨਹੀਂ ਕੁਛ ਕਰ ਸਕਿਆ। ਇਸ ਲਈ ਉਸ ਵੇਲੇ ਇੱਕ ਮਾਹੌਲ ਬਣਿਆ ਹੁੰਦਾ ਸੀ ਕਿ ਆਪਣੇ ਕਿਸੇ ਪਿਆਰੇ ਨੂੰ ਮ੍ਰਿਤਕ ਸੰਸਕਾਰ ਕਰਕੇ ਵਾਪਸ ਮੁੜੇ ਨੇ। ਅੱਜ ਤੇ ਸਾਰਿਆਂ ਦੇ ਦਿਲ ਔਰ ਦਿਮਾਗ ਤੇ ਇੱਕ ਗੱਲ ਛਾ ਗਈ ਹੈ, ਇਸ ਸੰਸਾਰ ਵਿੱਚ ਰਹਿਣਾ ਨਹੀਂ ਹੈ, ਕਿਉਂਕਿ ਮਨ ਥੋੜੇ ਚਿਰਾਂ ਬਾਅਦ ਭੁੱਲ ਜਾਂਦਾ ਹੈ। ਪਰ ਉਸ ਵੇਲੇ ਸਾਰਿਆਂ ਦੇ ਮਨ ਅੰਦਰ ਇਹ ਗੱਲ ਛਾ ਗਈ ਹੁੰਦੀ ਹੈ ਕਿ ਮੌਤ ਅਵਸ਼ ਹੈ, ਕਿਉਂਕਿ ਅੱਖਾਂ ਦੇ ਸਾਹਮਣੇ ਦੇਖ ਚੁੱਕੇ ਨੇ। ਸਾਹਮਣੇ ਮ੍ਰਿਤਕ ਸਰੀਰ ਨੂੰ ਜਿਹੜਾ ਹੈ ਉਹ ਆਪ ਅਗਨੀ ਸੰਸਕਾਰ ਆਏ ਕਰਕੇ ਆਏ ਨੇ। ਅੰਦਰੋਂ ਪੀੜਾ ਵਿੱਚ ਨੇ, ਬਿਰਹੋਂ ਦੀ ਵਿਛੋੜੇ ਵਿੱਚ ਨੇ। ਤੇ ਉਸ ਵੇਲੇ ਸ਼ਾਇਦ ਇਸ ਲਈ ਪੜਿਆ ਜਾਂਦਾ ਸੀ ਕਿ ਇਹ ਬਿਰਹੋਂ ਦੀ ਪੀੜਾ ਵਾਲੇ ਹੁਣ ਆਪਣੇ ਅੰਦਰ ਵੀ ਹੋ ਰਹੇ ਜਨਮ ਮਰਨ ਨੂੰ ਸਮਝ ਸਕਣ। ਉਹ ਸ਼ਬਦ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਵਜੋਂ ਸਤਿਗੁਰਾਂ ਸਾਨੂੰ ਬਖਸ਼ਿਆ ਹੈ। ਆਓ ਕੁਝ ਸਿੱਖਣ ਦਾ ਯਤਨ ਕਰੀਏ। ਕਰੋ ਕਿਰਪਾ ਜਪਣਾ ਜੀ। ਸਤਨਾਮ ਸ੍ਰੀ ਵਾਹਿਗੁਰੂ। ਵਡਹੰਸ ਮਹਲਾ ਪਹਿਲਾ। ਵਡਹੰਸ ਰਾਗ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ਼ਬਦ ਹੈ। ਜਿਹੜੇ ਪ੍ਰਾਣੀ ਆਪ ਪਾਠ ਕਰਦੇ ਨੇ, ਸਹਿਜ ਪਾਠ ਕਰਦੇ ਨੇ, ਵੈਸੇ ਤੇ ਰਹਿਤ ਮਰਿਆਦਾ ਦੇ ਵਿੱਚ ਹਰ ਸਿੱਖ ਨੂੰ ਸਹਿਜ ਪਾਠ ਜਾਰੀ ਰੱਖਣ ਦਾ ਹੁਕਮ ਹੈ। ਭਾਵੇਂ ਅੱਜ ਰਹਿਤ ਮਰਿਆਦਾ ਤੇ ਵੱਡੇ ਵੱਡੇ ਝਗੜੇ ਵੀ ਖੜੇ ਕਰ ਦਿੱਤੇ ਜਾਂਦੇ ਨੇ, ਇਸ਼ੂ ਉਛਾਲ ਕੇ ਭਾਵੇਂ ਸਮਾਜ ਤੇ ਕੌਮ ਦੀਆਂ ਵੰਡੀਆਂ ਵੀ ਪੈ ਜਾਂਦੀਆਂ ਨੇ, ਇੱਕ ਦੂਸਰੇ ਪ੍ਰਤੀ ਨਫ਼ਰਤਾਂ ਵੀ ਵੱਧ ਜਾਂਦੀਆਂ ਨੇ। ਪਰ ਜਦੋਂ ਅਸੀਂ ਮਰਿਆਦਾ ਦੇ ਬੇਸਿਕ ਨੁਕਤਿਆਂ ਦੀ ਗੱਲ ਕਰੀਏ ਤੇ ਅਸੀਂ ਬੁਰੀ ਤਰ੍ਹਾਂ ਫੇਲ ਦਿਖਾਈ ਦੇ ਰਹੇ ਹਾਂ। ਦੇਖਣਾ ਜੇ ਰਹਿਤਨਾਮਿਆਂ ਦੇ ਅੰਦਰ ਵੀ ਤੇ ਸਿੱਖ ਰਹਿਤ ਮਰਿਆਦਾ ਵਿੱਚ ਵੀ। ਸਿੱਖ ਨੂੰ ਹਰ ਵੇਲੇ ਸਹਿਜ ਪਾਠ ਜਾਰੀ ਰੱਖਣਾ ਚਾਹੀਏ ਤਾਂ ਕਿ ਉਹਦੀ ਰੋਜ਼ਾਨਾ ਗੁਰੂ ਸਾਹਿਬ ਦੇ ਨਾਲ ਗੱਲਾਂ ਹੁੰਦੀਆਂ ਜਾਣ। ਪਾਠ ਕਰਨਾ, ਗੁਰੂ ਨਾਲ ਗੱਲਾਂ ਕਰਨੀਆਂ ਨੇ। ਗੁਰੂ ਸਾਹਿਬ ਗੱਲਾਂ ਦੱਸਦੇ ਨੇ, ਸਿੱਖ ਨੇ ਸਮਝਣਾ ਹੈ। ਪਰ ਅੱਜ ਆਪ ਸਹਿਜ ਪਾਠ ਕਰਨ ਵਾਲੇ 1% ਨੇ। ਇਹ ਪਰਸੈਂਟੇਜ ਵਧਣੀ ਚਾਹੀਦੀ ਹੈ। ਗੁਰੂ ਕਿਰਪਾ ਕਰਨ, ਜਿਹੜੇ ਆਪ ਪਾਠ ਕਰਦੇ ਨੇ ਉਹਨਾਂ ਦੇ ਇਹ ਚੀਜ਼ ਧਿਆਨ ਗੋਚਰ ਹੋਏਗੀ ਕਿ ਵਡਹੰਸ ਰਾਗ ਦੇ ਸ਼ਬਦ ਜਿਹੜੇ ਨੇ ਉਹ ਆਮ ਸ਼ਬਦਾਂ ਨਾਲੋਂ ਵੱਡੇ ਨੇ। ਇਹ ਸ਼ਬਦ ਹੈ ਤੇ 4 ਪਦਿਆਂ ਦਾ, ਪਰ ਇੱਕ ਇੱਕ ਪਦੇ ਦੇ ਵਿੱਚ 6-6 ਪੰਕਤੀਆਂ ਨੇ, ਯਾਨੀ ਸ਼ੰਤ ਦੇ ਰੂਪ ਵਿੱਚ ਇੱਕ ਪਦਾ ਹੈ। ਆਓ ਇਸ ਸ਼ਬਦ ਰਾਹੀਂ ਸਾਡੀ ਜੀਵਨ ਦੀ ਅਸਲੀ ਹਕੀਕਤ ਨੂੰ ਸਮਝੀਏ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋ ਵਾ। ਬਾਬਾ ਗੁਰਬਾਣੀ ਅੰਦਰ ਬਾਬਾ ਸ਼ਬਦ ਵਾਹਿਗੁਰੂ ਨੂੰ ਵੀ ਆਇਆ। ਬਾਬਾ ਸ਼ਬਦ ਬਜ਼ੁਰਗ ਨੂੰ ਵੀ ਵਰਤਿਆ ਜਾਂਦਾ ਹੈ। ਜਦੋਂ ਦਾੜਾ ਸਫੈਦ ਹੋਏਗਾ, ਸਿਰ ਦੇ ਕੇਸ ਸਫੈਦ ਹੋਣਗੇ ਤੇ ਬੁਲਾਵਣ ਵਾਲਾ ਸਹਿਜੇ ਹੀ ਬਾਬਾ ਜੀ ਕਹਿ ਕੇ ਬੁਲਾਉਂਦਾ ਹੈ। ਪੰਜਾਬ ਦੇ ਪਿੰਡਾਂ ਅੰਦਰ ਬਾਬਾ ਸ਼ਬਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਵੀ ਆਮ ਬਾਬਾ ਜੀ ਕਹਿ ਕੇ ਬੁਲਾ ਲਿਆ ਜਾਂਦਾ ਹੈ। ਭਾਵੇਂ ਉਹ ਉਮਰ ਵਿੱਚ ਬਿਲਕੁਲ ਛੋਟੇ ਹੋਣ, ਅੱਜ ਵੀ ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਭਾਵੇਂ ਗ੍ਰੰਥੀ ਸਿੰਘ ਦੀ ਉਮਰ 20-22 ਸਾਲ ਦੀ ਹੁੰਦੀ, ਜੇ ਉਹਨਾਂ ਨੂੰ ਸਤਿਕਾਰ ਸਹਿਤ ਕਹਿ ਲਓ ਜਾਂ ਸਾਰਿਆਂ ਨੇ ਇੱਕ ਸਾਂਝਾ ਹੋਣ ਕਰਕੇ ਸਾਰੇ ਹੀ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਇਆ ਜਾਂਦਾ ਹੈ। ਇੱਕ ਬਾਬਾ ਸ਼ਬਦ ਵਰਤਿਆ ਜਾਂਦਾ ਹੈ ਜਿਹੜੀ ਸਾਂਝੀ ਚੀਜ਼ ਹੋਵੇ, ਜਿਵੇਂ ਕਿ ਪਿੰਡਾਂ ਦੇ ਵਿੱਚ ਸਕੂਲ ਹੈ, ਧਰਮਸ਼ਾਲਾ ਹੈ, ਕੁਛ ਬ੍ਰਿਕਸ਼ ਹੁੰਦੇ ਨੇ ਜਿੱਥੇ ਸਾਰੇ ਜਾ ਕੇ ਬੈਠਦੇ ਨੇ, ਬੋਰਡ ਆਦਿ ਹੁਣ ਤੇ ਪੁੱਟੇ ਜਾ ਰਹੇ ਨੇ, ਅਤੇ ਉਹਦੀ ਕੋਈ ਸੰਭਾਲ ਨਾ ਕਰੇ ਅਤੇ ਦੁਨੀਆ ਇੱਕ ਸ਼ਬਦ ਵਰਤਦੀ ਸੀ, ਸਾਂਝੇ ਬਾਬੇ ਨੂੰ ਕੌਣ ਪੁੱਛਦਾ ਹੈ? ਜਾਣੀ ਉਹ ਸਾਂਝੀ ਚੀਜ਼ ਨੂੰ ਵੀ ਬਾਬਾ ਸਾਂਝਾ ਬਾਬਾ ਸ਼ਬਦ ਵਰਤ ਦਿੰਦੇ ਸਨ। ਇੱਕ ਬਾਬਾ ਸ਼ਬਦ ਹੋਰ ਐਂਗਲ ਨਾਲ ਵਰਤਿਆ ਜਾਂਦਾ ਹੈ ਕਿ ਜਦੋਂ ਕਦੀ ਕਿਸੇ ਨੂੰ ਕੁਛ ਕਿਹਾ ਹੋਵੇ ਤੂੰ ਆਹ ਕੰਮ ਕਰੀਂ, ਜਾਂ ਉਸਨੂੰ ਰੋਕਿਆ ਗਿਆ ਹੋਵੇ ਤੂੰ ਆਹ ਨਾ ਕਰੀਂ, ਅਤੇ ਉਹਨੇ ਨਾ ਮੰਨਿਆ ਹੋਵੇ, ਉਹਨੂੰ ਫਿਰ ਕਿਹਾ ਹੋਵੇ, ਜਦੋਂ ਵਾਰ ਵਾਰ ਕਿਹਾ ਹੋਵੇ ਅਤੇ ਉਹ ਨਾ ਮੰਨੇ, ਅਤੇ ਬੰਦਾ ਅੱਕ ਕੇ ਵੀ ਪੰਜਾਬ ਦੀ ਭਾਸ਼ਾ ਵਿੱਚ ਇਹ ਸ਼ਬਦ ਵਰਤਦਾ, ਨਹੀਂ ਬਾਬਾ ਨਹੀਂ ਕਰਨਾ ਹੈ। ਸਾਡਾ ਜਿਹੜਾ ਮਨ ਹੈ ਨਾ, ਇਹ ਸੱਚੀ ਇਹਨੂੰ ਬੜੇ ਵਾਰੀ ਪ੍ਰੇਰਿਤ ਕਰੀਦਾ, ਇਹ ਮੰਨਦਾ ਹੀ ਨਹੀਂ ਹੈ। ਬੜੇ ਯਤਨ ਕਰੀਦੇ ਨੇ, ਕਿਆ ਕਹੋ ਯਹ ਮਨ ਬੌਰੇ ਕੋ, ਇਹਨੂੰ ਜਿਹੜੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਾਂ ਉਹ ਮੰਨਣ ਨੂੰ ਨਹੀਂ ਤੁਰਦਾ, ਜਿਹੜੇ ਕੰਮ ਤੋਂ ਰੋਕਦੇ ਹਾਂ ਉਹ ਰੋਕਣ ਨੂੰ ਨਹੀਂ ਤੁਰਦਾ। ਇਸ ਲਈ ਜਦੋਂ ਕਿਤੇ ਮਨ ਦੀ ਐਸੀ ਸਥਿਤੀ ਨੂੰ ਸਾਹਮਣੇ ਰੱਖਿਆ ਤਾਂ ਉੱਥੇ ਮਨ ਨੂੰ ਵੀ ਬਾਬਾ ਕਹਿ ਕੇ ਬੁਲਾਇਆ ਹੈ। ਐਸਾ ਹੀ ਇਸ ਸ਼ਬਦ ਦੇ ਅੰਦਰ ਸਾਡੇ ਮਨ ਨੂੰ ਬਾਬਾ ਕਹਿ ਕੇ ਬੁਲਾਇਆ ਹੋਇਆ। ਇਹਦਾ ਮਤਲਬ, ਨਾ ਮੰਨਣ ਵਾਲਿਆ ਤੂੰ ਸਾਡੇ ਵਸ ਵਿੱਚ ਆਉਣ ਵਾਲਿਆ, ਨਾ ਵਸ ਵਿੱਚ ਆਉਣ ਵਾਲੇ ਮਨਾਂ, ਦੇਖ ਇਸ ਸੰਸਾਰ ਦੇ ਅੰਦਰ ਜੋ ਵੀ ਆਇਆ ਹੈ ਉਹਨੇ ਇੱਕ ਦਿਨ ਉੱਠ ਕੇ ਜਾਣਾ ਹੈ, ਜੋ ਆ ਰਿਹਾ ਉਹ ਜਾ ਰਿਹਾ ਹੈ। ਕੇਵਲ ਜੀਵ ਹੀ ਨਹੀਂ, ਜੋ ਕੁਛ ਵੀ ਦਿਖਾਈ ਦੇ ਰਿਹਾ, ਇੱਕ ਦਿਨ ਪੈਦਾ ਹੋਇਆ, ਨਵਾਂ ਹੈ, ਪੁਰਾਣਾ ਹੋ ਜਾਂਦਾ ਹੈ, ਖਸਤਾ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਦੂਸਰਾ ਬਣ ਜਾਂਦਾ ਹੈ, ਇੱਕ ਬਿੰਸ ਹੈ, ਇੱਕ ਅਸਥਿਰ ਮਨ ਹੈ, ਉਹ ਤੇ ਚਲਿਆ ਗਿਆ, ਇਹ ਸੋਚਦਾ ਸ਼ਾਇਦ ਮੈਂ ਇੱਥੇ ਹੀ ਰਹਿਣਾ। ਸੱਚਾਈ ਹੈ ਉਪਜੈ ਨਿਪਜੈ, ਨਿਪਜ ਸਮਾਈ ਨੈਣਾ ਦੇਖਤ ਇਹ ਜਗ ਜਾਈ। ਤੂੰ ਜਿਸ ਸੰਸਾਰ ਵਿੱਚ ਰਹਿ ਰਿਹਾ, ਇਸ ਸੰਸਾਰ ਵਿੱਚ ਸਾਡਾ ਜੋ ਜੀਵਨ ਹੈ ਉਹ ਲਿਮਿਟਿਡ ਹੈ, ਇਹਦੀ ਕੋਈ ਮੁਹਲਤ ਹੈ। ਪਰ ਇੱਕ ਐਸੀ ਪਹੇਲੀ ਹੈ, ਸਾਨੂੰ ਜਿਤਨੀ ਕੁ ਇੱਥੇ ਇਜਾਜ਼ਤ ਮਿਲੀ ਹੈ ਸੰਸਾਰ ਵਿੱਚ ਰਹਿਣ ਦੀ, ਉਤਨਾ ਕੁ ਹੀ ਰਹਿਣਾ ਹੈ। ਉਸ ਇਜਾਜ਼ਤ ਤੋਂ ਇੱਕ ਸੈਕਿੰਡ ਵੀ ਦੇਰੀ ਨਹੀਂ ਹੋ ਸਕਦੀ, ਅਤੇ ਕਮਾਲ ਦੀ ਬਾਤ ਹੈ ਉਹ ਇਜਾਜ਼ਤ ਕਿੰਨੀ ਹੈ ਇੱਥੇ ਰਹਿਣ ਦੀ, ਮੁਹਲਤ ਕਿੰਨੀ ਹੈ ਕਿਸੇ ਨੂੰ ਨਹੀਂ ਪਤਾ। ਇਹ ਵਾਹਿਗੁਰੂ ਨੇ ਇੱਕ ਭੇਦ ਰੱਖਿਆ ਹੋਇਆ, ਜਿਸ ਨੇ ਜਨਮ ਲਿਆ ਹੈ ਉਹਨੇ ਮਰਨਾ ਹੈ, ਕਦੋਂ ਮਰਨਾ ਹੈ ਨਾ ਕਦੀ ਭੇਦ ਆਇਆ ਨਾ ਆਏਗਾ, ਕਿੱਥੇ ਮਰਨਾ ਇਹ ਵੀ ਭੇਦ ਨਹੀਂ ਆਏਗਾ, ਕਿਵੇਂ ਮਰਨਾ ਇਹ ਵੀ ਭੇਦ ਨਹੀਂ ਆਏਗਾ। ਤਿੰਨ ਗੱਲਾਂ ਦੇ ਭੇਦ ਵਾਹਿਗੁਰੂ ਨੇ ਆਪਣੇ ਕੋਲ ਰੱਖ ਲਏ ਨੇ, ਪਰ ਸੱਚ ਹੈ ਮਰਨਾ ਹੈ। ਬਾਬਾ ਆਇਆ ਹੈ ਉੱਠ ਚੱਲਣਾ ਇਹ ਜੱਗ, ਅੱਗੇ ਸ਼ਬਦ ਆਇਆ ਝੂਠ ਪਸਾਰੋ ਵਾ। ਇੱਥੇ ਥੋੜ੍ਹਾ ਕੋਸ਼ਿਸ਼ ਕਰਨੀ ਸਮਝਣ ਦੀ, ਗੁਰਬਾਣੀ ਅੰਦਰ ਜਦੋਂ ਕੋਈ ਸਮਝਣ ਤੁਰਦਾ ਹੈ ਅਤੇ ਨਵਾਂ ਨਵਾਂ ਉਸ ਪਾਸੇ ਤੁਰਦਾ ਹੈ ਅਤੇ ਹੋ ਸਕਦਾ ਉਹ ਕਨਫਿਊਜ਼ ਹੋ ਜਾਵੇ ਜਦੋਂ ਸਟੱਡੀ ਅਧੂਰੀ ਹੋਵੇ। ਇੱਕ ਪਾਸੇ ਤੇ ਸੁਖਮਨੀ ਸਾਹਿਬ ਵਾਹਿਗੁਰੂ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਸ਼ਲੋਕ ਆਉਂਦਾ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਅਤੇ ਆਸਾ ਜੀ ਦੀ ਵਾਰ ਦੇ ਅੰਦਰ ਹੀ ਇੱਕ ਸ਼ਲੋਕ ਆਉਂਦਾ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਹੁਣ ਮਨ ਜ਼ਰੂਰ ਸੋਚਦਾ ਹੋਏਗਾ ਕਿ ਇਹ ਸੰਸਾਰ ਕੂੜ ਹੈ ਜਾਂ ਇਹ ਸੰਸਾਰ ਸੱਚੇ ਕੀ ਕੋਠੜੀ ਹੈ ਅਤੇ ਸੱਚੇ ਦਾ ਵਿੱਚ ਵਾਸ ਹੈ। ਇਸੇ ਵਿੱਚ ਹੀ ਰਮਝ ਪਈ ਹੈ। ਵਾਹਿਗੁਰੂ ਜੀ ਹਰ ਥਾਂ 'ਤੇ ਨੇ, ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਵਾਹਿਗੁਰੂ ਜੀ ਨਹੀਂ ਹੈ ਅਤੇ ਫਿਰ ਸਭ ਕੁਛ ਸੱਚ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਤੇ ਫਿਰ ਕੂੜ ਸਭ ਸੰਸਾਰ ਕੀ ਹੈ, ਉਸੇ ਸ਼ਲੋਕ ਦੇ ਨਾਲ ਬਾਕੀ ਦੇ ਸ਼ਲੋਕ ਤੇ ਪੌੜੀ ਪੜ੍ਹਦੇ ਹਾਂ ਨਾ, ਉਸ ਵਿੱਚੋਂ ਤੱਥ ਲੱਭੀਦਾ। ਜਿਹੜੀ ਪੰਗ ਜਿਹੜਾ ਸ਼ਲੋਕ ਆਇਆ ਕੂੜ ਸਭ ਸੰਸਾਰ ਵਾਲਾ, ਉਸ ਵਿੱਚ ਅਖੀਰ ਤੇ ਜਾ ਕੇ ਪੰਗਤੀ ਆਉਂਦੀ ਹੈ, ਤੁਧ ਬਾਜ ਕੂੜੋ ਕੂੜ, ਜੇ ਵਾਹਿਗੁਰੂ ਤੈਨੂੰ ਵਿਸਰਿਆ ਹੋਇਆ ਹੈ, ਜੇ ਵਾਹਿਗੁਰੂ ਦੀ ਅੰਦਰ ਯਾਦ ਨਹੀਂ ਹੈ, ਜੇ ਵਾਹਿਗੁਰੂ ਦੇ ਅੰਦਰ ਗੁਣ ਨਹੀਂ ਹੈ, ਜੇ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਹੈ, ਤੇ ਪਹਿਲਾਂ ਤੇ ਤੇਰੇ ਅੰਦਰ ਜਿਹੜੇ ਵਿਚਾਰ ਖਿਆਲ ਜਜ਼ਬੇ ਪੈਦਾ ਹੋਏ ਨੇ ਸਭ ਕੂੜੋ ਕੂੜ ਹੀ। ਆਖੋ ਵਾਹਿਗੁਰੂ, ਜੇ ਤੇਰੀਆਂ ਸੋਚਾਂ ਵਿਚਾਰਾਂ ਦੇ ਵਿੱਚ ਵਿਕਾਰਾਂ ਦਾ ਕੂੜ ਹੈ, ਤੇ ਤੇਰੇ ਲਈ ਬਾਹਰ ਵੀ ਸਾਰਾ ਸੰਸਾਰ ਕੂੜ ਹੈ। ਜਦੋਂ ਬੰਦਾ ਅੰਦਰੋਂ ਉਲਝਿਆ ਹੋਏਗਾ ਨਾ, ਤੇ ਬਾਹਰਲਾ ਸਾਰਾ ਜਿਹੜਾ ਸਟਰਕਚਰ ਹੈ ਨਾ, ਉਹ ਬੰਦੇ ਨੂੰ ਹੋਰ ਉਲਝਾਉਂਦਾ ਹੈ। ਤੇ ਜਿੱਥੇ ਲਿਖਿਆ ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਤੇ ਉਸੇ ਸ਼ਲੋਕਾਂ ਦੇ ਨਾਲ ਅੱਗੇ ਜਾ ਕੇ ਪੰਕਤੀ ਆ ਰਹੀ ਹੈ, ਜਿੰਨੀ ਗੁਰਮੁਖ ਜਾਣਿਆ ਜਾ ਕੋ ਆਪ ਕਰੇ ਪ੍ਰਗਾਸ। ਨਾਨਕ ਗੁਰਮੁਖ ਜਾਣੀ ਹੈ ਜਾ ਕੋ ਆਪ ਕਰੇ ਪ੍ਰਗਾਸ। ਗੁਰੂ ਦੀ ਸ਼ਰਨ ਪੈ ਕੇ ਜੇ ਜੀਵਨ ਜਿਉਣਾ ਸਿੱਖ ਲਿਆ, ਆਪਣੇ ਜਜ਼ਬਿਆਂ ਨੂੰ ਮੈਨੇਜ ਕਰਨਾ ਸਿੱਖ ਲਿਆ, ਜ਼ਿੰਦਗੀ ਦੀ ਅਸਲੀ ਹਕੀਕਤ ਸਿੱਖ ਲਈ, ਤੇ ਫਿਰ ਸੱਚ ਜਾਣੀ ਪਿਆਰਿਆ, ਜੇ ਤੇਰੇ ਅੰਦਰ ਸੱਚ ਪੈਦਾ ਹੋਣ ਲੱਗ ਪਿਆ। ਸੱਚ ਤਿੰਨ ਚੀਜ਼ਾਂ ਨਾਲ ਹੀ ਪੈਦਾ ਹੋਏਗਾ। ਇੱਕ ਤੇ ਇਹ ਯਾਦ ਬਣੀ ਰਹੇ ਸਾਡੇ ਕੋਲ ਆਪਣਾ ਕੁਛ ਵੀ ਨਹੀਂ, ਵਾਹਿਗੁਰੂ ਜੀ ਦਾ ਹੈ। ਤੇ ਜੇ ਵਾਹਿਗੁਰੂ ਜੀ ਦਾ ਵਰਤ ਰਹੇ ਹਾਂ, ਬਸ ਯਾਦ ਵਾਹਿਗੁਰੂ ਜੀ ਦੀ ਜ਼ਰੂਰ ਨਾਲ ਬਣੀ ਰਹਿਣੀ ਚਾਹੀਦੀ ਹੈ। ਲਾਲੋ, ਜਿੱਥੇ ਕਿੱਲੇ ਘੜਦਾ ਹੈ ਮਨ ਵੀ ਘੜੀ ਜਾਇਆ ਕਰ। ਆਖੋ ਵਾਹਿਗੁਰੂ, ਸੌਖਾ ਜਿਹਾ ਤਰੀਕਾ ਦੱਸ ਦਿੱਤਾ ਹੈ। ਕਿਹੜਾ ਕਿਰਸਾਨ ਹੈ ਜਿਹਨੂੰ ਖੇਤੀ ਭੁੱਲਦੀ ਹੋਵੇ, ਬਸ ਜਿਸ ਵਾਹਿਗੁਰੂ ਨੇ ਖੇਤੀ ਦਿੱਤੀ ਹੈ ਉਹ ਵੱਡ ਕਿਰਸਾਨ ਦੀ ਯਾਦ ਵੀ ਨਾਲ ਰਹਿ ਜਾਵੇ। ਕਿਹੜਾ ਨੌਕਰੀ ਵਾਲਾ ਜਿਹਨੂੰ ਜੌਬ ਭੁੱਲਦੀ ਹੋਏਗੀ, ਜੌਬ ਚੇਤੇ ਆ ਜਾਵੇ ਤੇ ਵਾਹਿਗੁਰੂ ਨੇ ਜੌਬ ਦਿੱਤੀ ਉਹ ਵੀ ਚੇਤੇ ਰਹਿ ਜਾਵੇ। ਕਿਹੜਾ ਇਨਸਾਨ ਹੈ ਜਿਹਨੂੰ ਪਰਿਵਾਰ ਨਹੀਂ ਯਾਦ, ਪਰਿਵਾਰ ਦੀ ਯਾਦ ਦੇ ਨਾਲ ਵਾਹਿਗੁਰੂ ਦੀ ਯਾਦ ਬਣੀ ਰਹੇ। ਬਸ ਮੈਮਰੀ ਪਾਵਰ ਵਿੱਚ ਜੋ ਐਡ ਕਰਨਾ ਹੈ ਉਹ ਹੈ ਇੱਕ। ਇੱਥੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ, ਇੱਕ। ਤੇਰੇ ਅੰਦਰ ਯਾਦਾਂ ਬਹੁਤ ਨੇ, ਪਰ ਜਿਨ੍ਹਾਂ ਦੀਆਂ ਯਾਦਾਂ ਨੇ ਉਹ ਜਿਸ ਨੇ ਦਿੱਤਾ ਉਹ ਇੱਕ ਹੈ, ਉਹਦੀ ਯਾਦ। ਫਿਰ ਉਹਦੇ ਗੁਣ, ਉਹਦੇ ਗੁਣਾਂ ਦਾ ਸ਼ੁਕਰਾਨਾ। ਇਹ ਸਭ ਕੁਝ ਸਿੱਖਣ ਆਉਂਦੇ ਹਾਂ, ਇਹਦੇ ਲਈ ਗੁਰੂ ਦੀ ਬਾਣੀ, ਗੁਰੂ ਬਾਣੀ ਦੀਆਂ ਸਿੱਖਿਆਵਾਂ। ਫਿਰ ਜਦੋਂ ਮੈਂ ਆਪਣੇ ਜਜ਼ਬਿਆਂ ਨੂੰ ਮੈਨੇਜ ਕਰਨ ਸਿੱਖ ਗਿਆ, ਤੇ ਅੰਦਰ ਸੱਚ ਦੇ ਪੰਜ ਗੁਣ ਨੇ, ਜਿਤਨੇ ਗੁਣ ਆਉਂਦੇ ਜਾਣਗੇ ਸੱਚ ਜਾਣੀ, ਫਿਰ ਤੈਨੂੰ ਬਾਹਰ ਵੀ ਸੰਸਾਰ ਸੱਚ ਦਿਖਾਈ ਦੇਗਾ। ਸਤਿਗੁਰੂ ਕਹਿਣ ਲੱਗੇ, ਸੰਸਾਰ ਦਾ ਇੱਕ ਪੱਖ ਇਹ ਹੈ ਬਾਬਾ, ਆਇਆ ਹੈ ਉੱਠ ਚੱਲਣਾ, ਜੋ ਆਇਆ ਉਹਨੇ ਚਲੇ ਜਾਣਾ, ਪਰ ਤੂੰ ਤੇ ਆਪਣੇ ਮਨ ਦੀਆਂ ਸੋਚਾਂ ਤੇ ਜਜ਼ਬਿਆਂ ਦੇ ਵਿੱਚ ਸਾਰਾ ਝੂਠ ਦਾ ਪਸਾਰਾ ਖਿਲਾਰੀ ਬੈਠਾ। ਆਖੋ ਵਾਹਿਗੁਰੂ, ਜਿਸ ਤਰ੍ਹਾਂ ਦਾ ਜੀਵਨ ਜਿਉਂ ਜਾ ਰਿਹਾ, ਇਸ ਤਰ੍ਹਾਂ ਤੇ ਤੇਰੇ ਲਈ ਇਹ ਸਾਰਾ ਝੂਠ ਦਾ ਪਸਾਰਾ ਹੈ ਪਿਆਰਿਆ। ਜੀਵਨ ਦੀ ਜੁਗਤ ਹੈ ਸੱਚਾ ਘਰ, ਸੱਚੜਾ ਹੈ ਸੇ ਵੀ ਹੈ, ਸੱਚ ਖਰਾ ਸੱਚਿਆਰੋ ਵਾ। ਅਸੀਂ ਨਿੱਤ ਪੜ੍ਹਦੇ ਹਾਂ, ਇਹ ਸਰੀਰ ਵਾਹਿਗੁਰੂ ਦੀ ਪ੍ਰੋਪਰਟੀ ਹੈ, ਜੀਓ ਪਿੰਡ ਸਭ ਤੇਰੀ ਰਾਸ। ਅਸੀਂ ਇਹ ਵੀ ਸੁਣਦੇ ਹਾਂ, ਹਰਿਮੰਦਰ ਇਹ ਸਰੀਰ ਹੈ, ਸਰੀਰ ਹਰਿਮੰਦਰ ਹੈ। ਅਸੀਂ ਇਹ ਵੀ ਪੜ੍ਹਦੇ ਹਾਂ, ਵਾਹਿਗੁਰੂ ਦੀ ਅੰਦਰ ਜੋਤ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੌਣ ਚੰਗਾ ਕੌਣ ਮੰਦਾ ਹੈ। ਇਹ ਤੇ ਮਨ ਦੇ ਖੇਲ ਨੇ, ਜਿਹੜਾ ਮਨ ਨੂੰ ਨਹੀਂ ਪਸੰਦ ਆਇਆ ਉਹ ਮੰਦਾ ਹੈ, ਜਿਹੜਾ ਮਨ ਨੂੰ ਪਸੰਦ ਆ ਗਿਆ ਉਹ ਚੰਗਾ ਹੈ। ਕਦੀ ਸੋਚ ਕੇ ਦੇਖਣਾ, ਜਦੋਂ ਸਾਡਾ ਮਨ ਕਿਸੇ ਦੇ ਔਗਣਾਂ ਨੂੰ ਫੋਕਸ ਕਰਦਾ ਹੁੰਦਾ ਹੈ, ਕਦੀ ਯਾਦ ਰੱਖਣਾ ਜਿਹੜੇ ਸਾਡੇ ਗੂੜੇ ਮਿੱਤਰ ਨੇ, ਜਿਹਨਾਂ ਨਾਲ ਸਾਡੀ ਸਾਂਝ ਹੈ, ਉਹਨਾਂ 'ਚ ਕਿਹੜਾ ਔਗਣ ਨਹੀਂ ਹੈ, ਉਹਨਾਂ ਨੂੰ ਵੀ ਤਾਂ ਅਸੀਂ ਐਡਜਸਟ ਕਰਦੇ ਹੀ ਹਾਂ, ਪਰ ਜਿਹਦੇ ਨਾਲ ਨਹੀਂ ਬਣਦੀ ਮਨ ਉਹਨੂੰ ਐਡਜਸਟ ਨਹੀਂ ਕਰਦਾ। ਕੌਣ ਭਲੇ ਕੋ ਮੰਦੇ, ਫਿਰ ਜੇ ਕਿਸੇ ਵਿੱਚ ਔਗਣ ਨੇ ਤੇ ਮੇਰੇ ਵਿੱਚ ਕਿਹੜਾ ਨਹੀਂ ਹੈ, ਸਾਰਿਆਂ ਵਿੱਚ ਹੀ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਸੱਚ ਇਹ ਹੈ ਭੁੱਲ ਚੁੱਕੇ ਹਾਂ, ਸਰੀਰ ਵਾਹਿਗੁਰੂ ਦਾ ਘਰ ਹੈ, ਵਾਹਿਗੁਰੂ ਦੀ ਜੋਤ ਸਰੀਰ ਦੇ ਅੰਦਰ ਹੈ, ਹਿਰਦਾ ਵਾਹਿਗੁਰੂ ਦਾ ਤਖਤ ਹੈ। ਸਿੱਖਇਜ਼ਮ ਦਾ ਸਿਧਾਂਤ ਹੈ। ਗੁਰਸਿੱਖਾ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਤੇਰੀ ਸੁਰਤ ਅਕਾਲ ਤਖਤ ਨਾਲ ਜੁੜੀ ਹੋਵੇ। ਜਦੋਂ ਸ਼ਬਦ ਵਰਤਿਆ ਜਾਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਉਹਦੇ ਅਰਥ ਨੇ ਤੂੰ ਇੱਕ ਗੱਲ ਯਾਦ ਰੱਖੀ, ਤੇਰੀ ਸੁਰਤ ਸ਼੍ਰੀ ਅਕਾਲ ਤਖਤ ਨਾਲ ਜੁੜੀ ਰਹੇ, ਕਿਉਂਕਿ ਤੇਰੇ ਅੰਦਰ ਵੀ ਸ਼੍ਰੀ ਅਕਾਲ ਦਾ ਤਖਤ ਹੈ, ਉਹ ਹੈ ਤੇਰਾ ਹਿਰਦਾ। ਉਹ ਯਾਦ ਬਣਾਉਣ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕੀਤਾ ਹੈ। ਜੇ ਪੰਥਕ ਵਿਚਾਰਾਂ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਤੇ ਤੇਰੇ ਆਪਣੀ ਜ਼ਿੰਦਗੀ ਦੀਆਂ ਵਿਚਾਰਾਂ ਦੇ ਲਈ ਤੇਰਾ ਹਿਰਦਾ ਵੀ ਅਕਾਲ ਦਾ ਤਖਤ ਹੈ, ਤੇਰੇ ਲਈ ਇਹ ਵੀ ਮਹਾਨ ਹੈ। ਇਹ ਗੱਲ ਯਾਦ ਰੱਖੀ, ਜੇ ਤੇਰੇ ਹਿਰਦੇ ਦਾ ਤਖਤ ਸਾਫ਼ ਨਾ ਹੋਇਆ ਤੇ ਤੇਰੇ ਲਈ ਸਾਰੀ ਦੁਨੀਆ ਮੈਲੀ ਦਿਖਾਈ ਦੇਗੀ। ਜਿਉਂ ਜਿਉਂ ਹਿਰਦੇ ਦਾ ਤਖਤ ਸਾਫ਼ ਹੁੰਦਾ ਜਾਏਗਾ ਦੁਨੀਆ ਸਾਫ਼ ਦਿਖਾਈ ਦੇਗੀ। ਇੱਥੇ ਸ਼ਬਦ ਵਰਤਿਆ ਸੱਚਾ ਘਰ, ਸੱਚਾ ਘਰ ਹਿਰਦਾ ਹੈ। ਹਿਰਦੇ ਦੀ ਸੇਜ ਸੰਵਾਰਨੀ ਸੱਚ ਦਾ ਕਰਮ ਹੈ। ਹਿਰਦੇ ਦੀ ਸੇਜ ਨੂੰ ਸੰਵਾਰਨ ਦੇ ਵਿਚਾਰ ਸੱਚ ਦੇ ਵਿਚਾਰ ਨੇ। ਹਿਰਦੇ ਨੂੰ ਸੰਵਾਰਨ ਵਾਲੇ ਜੋ ਵੀ ਅਸੀਂ ਬੋਲ ਸੁਣਦੇ ਹਾਂ, ਬੋਲ ਵਿਚਾਰਦੇ ਹਾਂ, ਸਾਰੇ ਸੱਚ ਦੇ ਨੇ। ਸੱਚਾ ਘਰ ਸੱਚੜਾ ਹੈ, ਸੇਵੀ ਹੈ। ਤੇ ਜਦੋਂ ਹਿਰਦਾ ਸੱਚ ਦਾ ਘਰ ਬਣਦਾ ਜਾਂਦਾ ਹੈ, ਸੰਵਾਰਦਾ ਜਾਂਦਾ ਹੈ, ਜਿਉਂ ਜਿਉਂ ਹਿਰਦਾ ਸੰਵਰਦਾ ਜਾਏਗਾ, ਮੈਂ ਬੇਨਤੀ ਕਰਾਂ, ਵਾਹਿਗੁਰੂ ਦੇ ਯਾਦ ਬਣਾਉਣ ਵਾਸਤੇ ਯਤਨ ਨਹੀਂ ਕਰਨਾ ਪਏਗਾ। ਹਿਰਦਾ ਸੰਵਾਰ ਕੇ ਦੇਖੀਏ, ਯਾਦ ਬਣਾਈ ਨਹੀਂ ਜਾਂਦੀ, ਯਾਦ ਆਪਣੇ ਆਪ ਬਣਦੀ ਹੁੰਦੀ ਹੈ। ਕਦੀ ਇੱਦਾਂ ਥੋੜ੍ਹੀ ਹੁੰਦਾ ਹੈ ਕਿ ਅਸੀਂ ਕੋਈ ਐਸਾ ਆਪਣੇ ਅੰਦਰ ਕੋਈ ਸਕੈਜੂਅਲ ਬਣਾਉਣੇ ਹੈ ਵੀ ਮੈਂ 10 ਵਜੇ ਮਾਂ ਨੂੰ ਯਾਦ ਕਰਨਾ, 11 ਵਜੇ ਮਾਂ ਨੂੰ ਯਾਦ ਕਰਨਾ, 12 ਵਜੇ ਕਰਨਾ, ਇੱਦਾਂ ਥੋੜ੍ਹੀ ਹੁੰਦਾ ਹੈ। ਗੱਲ ਇਹ ਹੁੰਦੀ ਹੈ ਜਿਹਦੇ ਨਾਲ ਪਿਆਰ ਹੁੰਦਾ ਹੈ ਉਹਦੀ ਯਾਦ ਕੰਟੀਨਿਊ ਚੱਲਦੀ ਹੈ, ਇਹ ਤੇ ਵਿਚਾਰ ਆਉਂਦੇ ਹੁੰਦੇ ਜੇ ਯਾਦ ਤੇ ਹਿਰਦੇ 'ਚ ਚੱਲੀ ਜਾ ਰਹੀ ਹੁੰਦੀ ਹੈ, ਚੱਲੀ ਜਾ ਰਹੀ ਹੁੰਦੀ ਹੈ। ਐਗਜ਼ੈਂਪਲ ਦੇਵਾਂ, ਬੇਟਾ ਜਾਂ ਬੇਟੀ ਸਕੂਲੋਂ ਕਿਸੇ ਟਾਈਮ 'ਤੇ ਸਕੂਲੋਂ ਜਾਂ ਟਿਊਸ਼ਨ ਤੋਂ ਆਉਂਦੇ ਨੇ, ਮੰਮੀ ਜਾਂ ਪਾਪਾ ਨੇ ਪਿੱਕ ਕਰਨਾ ਹੁੰਦਾ ਹੈ, ਆਪਣੇ ਆਪਣੇ ਕੰਮ ਧੰਦਿਆਂ 'ਤੇ ਲੱਗੇ ਹੁੰਦੇ। ਜੇ ਜਿਉਂ ਟਾਈਮ ਨੇੜੇ ਆ ਜਾਂਦਾ, ਅੰਦਰ ਵਿਚਾਰ ਉੱਠਦਾ ਹੈ, ਯਾਦ 'ਤੇ ਕੰਟੀਨਿਊ ਚੱਲਦੀ ਹੁੰਦੀ ਹੈ, ਬੇਟੀ ਨੂੰ ਪਿੱਕ ਕਰਨਾ ਹੈ, ਬੇਟੇ ਨੂੰ ਪਿੱਕ ਕਰਨਾ ਹੈ, ਬਸ ਇੱਕ ਯਾਦ ਐਡ ਹੋ ਜਾਵੇ, ਮੇਰੀ ਬੇਟੀ ਮੇਰਾ ਬੇਟਾ ਗੁਰੂ ਦੇ ਸਾਹਿਬਜ਼ਾਦੇ ਗੁਰੂ ਦੀ ਸਾਹਿਬਜ਼ਾਦੀ ਹੈ। ਗੁਰੂ ਨੇ ਜ਼ਿੰਮੇਵਾਰੀ ਲਾਉਣੀ ਹੈ, ਲਾਈ ਹੋਈ ਹੈ, ਪਿੱਕ ਨਹੀਂ ਕਰਨਾ, ਮੈਂ ਤੇ ਗੁਰੂ ਦੀ ਸੇਵਾ ਨਿਭਾਉਣ ਚੱਲੇ ਜੇ ਆਖੋ ਹੈ। ਬਸ ਅੰਦਰਲਾ ਹਿਰਦੇ ਦਾ ਘਰ ਸੱਚਾ ਬਣਦਾ ਜਾਏਗਾ, ਹਿਰਦੇ ਦੇ ਸੱਚੇ ਘਰ ਦੇ ਅੰਦਰ ਸੱਚੜੇ ਦੀ ਯਾਦ ਬਣਦੀ ਜਾਏਗੀ, ਸੱਚੜੇ ਦਾ ਸਿਮਰਨ ਬਣਦਾ ਜਾਏਗਾ। ਸੱਚ ਖਰਾ, ਫਿਰ ਸੱਚੀ ਜੀਵਨ ਵੀ ਖਰਾ ਹੁੰਦਾ ਜਾਏਗਾ। ਖਰਾ ਦੇ ਅਰਥ ਹੈ ਪਿਓਰ। ਸਾਨੂੰ ਮੰਨਣਾ ਪਵੇਗਾ, ਅਸੀਂ ਜਿਹੜੀ ਹਵਾ ਵਿੱਚ ਸਵਾਸ ਲੈ ਰਹੇ ਹਾਂ ਨਾ, ਇਹ ਹਵਾ ਕਿਧਰੇ ਨਾ ਕਿਧਰੇ ਪੋਲਿਊਟਡ ਹੋ ਜਾਂਦੀ ਹੈ ਔਰ ਹੋ ਰਹੀ ਹੈ। ਇਹਨਾਂ ਦੇਸ਼ਾਂ ਵਿੱਚ ਕਾਫੀ ਕਿਰਪਾ ਹੈ, ਜਿਹੜੇ ਦੇਸ਼ ਹਾਲੇ ਡਿਵੈਲਪ ਨਹੀਂ ਹੈ, ਲੋਕਾਂ ਦੀ ਸੋਚ ਡਿਵੈਲਪ ਨਹੀਂ ਹੈ, ਉੱਥੇ ਹਵਾ ਪੋਲਿਊਟਡ ਹੈ। ਪੋਲਿਊਟਡ ਹਵਾ ਨਾਲ ਸਵਾਸ ਤੇ ਬੰਦਾ ਲਈ ਜਾ ਰਿਹਾ, ਪਰ ਸਰੀਰ ਕਮਜ਼ੋਰ ਹੋ ਰਹੇ ਨੇ। ਪੋਲਿਊਟਡ ਪਾਣੀ ਪੀਵਾਂਗੇ, ਪਾਣੀ ਨਾਲ ਪਿਆਸ ਤੇ ਮਿਟੀ ਜਾਏਗੀ, ਪਰ ਬਿਮਾਰੀਆਂ ਦੀ ਅੰਸ਼ ਬੈਠਦੀ ਜਾਏਗੀ। ਕੈਸੀਆਂ ਭਿਆਨਕ ਖਬਰਾਂ ਆਉਂਦੀਆਂ ਜੇ ਕਿ ਮਾਲਵੇ ਦੇ ਅੰਦਰ ਕੈਂਸਰ ਫੈਲਦਾ ਜਾ ਰਿਹਾ ਹੈ ਡਿਊ ਟੂ ਪਾਣੀ। ਫਿਰ ਜੇ ਪੋਲਿਊਟਡ ਵਾਟਰ, ਪੋਲਿਊਟਡ ਹਵਾ ਬੰਦੇ ਦੇ ਅੰਦਰ ਬਿਮਾਰੀਆਂ ਪੈਦਾ ਕਰ ਸਕਦੀ ਹੈ, ਪੋਲਿਊਟਡ ਥੋਟ ਦੇ ਵਿੱਚੋਂ ਫਿਰ ਚੰਗੀ ਸੋਚ ਕਿੱਥੇ ਨਿਕਲ ਸਕਦੀ ਹੈ? ਪੋਲਿਊਟਡ ਸੁਭਾਅ ਦੇ ਵਿੱਚੋਂ ਚੰਗੇ ਵਿਚਾਰ ਕਿੱਥੇ ਨਿਕਲ ਸਕਦੇ ਹੈ? ਪਾਣੀ ਦੇ ਪੋਲਿਊਟਡ ਹੋਣ ਦੇ ਲਈ ਗੈਸਾਂ ਬਾਹਰ ਨੇ ਜਿਹੜੀਆਂ ਮਿਕਸ ਹੋ ਜਾਂਦੀਆਂ ਨੇ, ਹਵਾ ਦੇ ਲਈ ਪੋਲਿਊਸ਼ਨ ਦੇ ਕਾਰਨ ਬਾਹਰ ਨੇ, ਸਾਡੇ ਅੰਦਰਲੇ ਜੀਵਨ ਨੂੰ ਪੋਲਿਊਟਡ ਕਰਨ ਦੇ ਕਾਰਨ ਵੀ ਅੰਦਰ ਨੇ। ਨਫ਼ਰਤ ਬਾਹਰੋਂ ਨਹੀਂ, ਅੰਦਰੋਂ ਪੈਦਾ ਹੁੰਦੀ ਹੈ, ਕਾਰਨ ਬਾਹਰ ਹੁੰਦੇ ਨੇ, ਪੈਦਾ ਅੰਦਰੋਂ ਹੁੰਦੀ ਹੈ। ਬਸ ਨਫ਼ਰਤ ਆ ਜਾਏਗੀ, ਅੰਦਰ ਪੋਲਿਊਸ਼ਨ ਆ ਗਿਆ, ਥਿੰਕਿੰਗ ਵੀ ਪੋਲਿਊਟਡ ਹੋ ਜਾਏਗੀ, ਸੋਚ ਵੀ ਪੋਲਿਊਟਡ ਹੋ ਜਾਏਗੀ ਅਤੇ ਬਿਹੇਵੀਅਰ ਪਿਓਰ ਨਹੀਂ ਰਹਿੰਦਾ ਆਖੋ ਵਾਹਿਗੁਰੂ। ਰਿਸ਼ਤਿਆਂ ਦੀ ਸਾਂਝਾਂ ਪਿਓਰ ਨਹੀਂ ਰਹਿੰਦੀਆਂ। ਅੱਜ ਇਸ ਦੁੱਖ ਨੇ ਬਹੁਤ ਵੱਡਾ ਇੱਕ ਝੱਖੜ ਝੁਲਾਇਆ ਹੋਇਆ ਹੈ। ਹਉਮੈ ਦੇ ਨਾਲ ਹਿਰਦਾ ਪਿਓਰ ਨਹੀਂ ਰਹਿੰਦਾ। ਹਉਮੈ ਦੇ ਵਿੱਚ ਬੰਦੇ ਦੀ ਮੱਤ ਪੋਲਿਊਟਡ ਹੋ ਜਾਂਦੀ ਹੈ। ਸਾਹਮਣੇ ਵਾਲੇ ਦੇ ਗੁਣ ਨਹੀਂ ਦਿਸਦੇ, ਘਟੀਆ ਦਿਖਾਈ ਦਿੰਦਾ ਹੈ। ਇਹਨਾਂ ਚੀਜ਼ਾਂ ਨੇ ਵੀ ਸਾਡੀ ਜ਼ਿੰਦਗੀ ਦੇ ਚਾਰ ਚੁਫੇਰੇ ਦੁੱਖ ਪੈਦਾ ਕੀਤੇ। ਜੇ ਇਹ ਪੋਲਿਊਸ਼ਨ ਫੈਲਦਾ ਹੈ, ਵਾਟਰ ਏਅਰ ਪੋਲਿਊਟਡ ਹੋ ਰਹੇ ਨੇ, ਇਨਵਾਇਰਮੈਂਟ ਪੋਲਿਊਟਡ ਹੋ ਰਿਹਾ, ਤਾਂ ਮੈਂ ਬੇਨਤੀ ਕਰਾਂ ਪਿਓਰੀਫਾਈ ਵੀ ਕੀਤਾ ਜਾ ਸਕਦਾ ਹੈ। ਪਾਣੀ ਅਤੇ ਹਵਾ ਨੂੰ ਪਿਓਰੀਫਾਈ ਕਰਨ ਦੇ ਸਾਧਨ ਬਾਹਰ ਨੇ, ਸਾਡੇ ਅੰਦਰਲੇ ਜੀਵਨ ਨੂੰ ਪਿਓਰੀਫਾਈ ਕਰਨ ਦੇ ਸਾਧਨ ਨੇ ਉਹ ਸਾਹਮਣੇ, ਜੋ ਚਬਰ ਸਾਹਿਬ ਚਲਾਈ ਜਾ ਰਹੀ ਹੈ, ਜੋ ਮੇਰੇ ਗੁਰੂ ਪਿਤਾ ਦਾ ਸਿੰਘਾਸਨ ਸਜਾਇਆ ਹੋਇਆ ਹੈ, ਚੰਦੋਆ ਤਾਣਿਆ ਹੋਇਆ ਹੈ, ਸਾਰੀ ਦੁਨੀਆ ਮੱਥਾ ਟੇਕ ਰਹੀ ਹੈ, ਕਿਉਂਕਿ ਉਹ ਜੋ ਵਿਚਾਰ ਲਿਖੇ ਹੋਏ ਹਨ ਇਸ ਬਾਣੀ ਗੁਰੂ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਜੀਵਨ ਨੂੰ ਪਿਓਰੀਫਾਈ ਕਰਨ ਵਾਸਤੇ। ਪਰ ਫਰਕ ਇਤਨਾ ਹੈ, ਉੱਥੇ ਤਾਂ ਮਸ਼ੀਨ ਦੇ ਦੇਣੀ ਹੈ, ਤੁਸੀਂ ਪਿਓਰੀਫਾਈ ਕਰ ਲਓ, ਪਰ ਇੱਥੇ ਤਾਂ ਦੱਸਣਾ ਹੈ, ਪਿਓਰੀਫਾਈ ਤਾਂ ਆਪ ਕਰਨਾ ਪਵੇਗਾ। ਉਹ ਅੰਦਰੋਂ ਜੀਵਨ ਨੂੰ ਪਿਓਰੀਫਾਈ ਕਰਨ ਦਾ ਕਰਮ ਜੋ ਹੈ ਉਹ ਧਰਮ ਹੈ, ਬਾਕੀ ਬਾਹਰ ਧਰਮ ਦੇ ਕਰਮ ਨੇ। ਮੱਥਾ ਟੇਕਣ ਲੱਗਿਆਂ ਜੇ ਤੇ ਫੀਲਿੰਗ ਬਣ ਗਈ ਹੈ ਮੈਂ ਗੁਰੂ ਦਾ ਹਰ ਹੁਕਮ ਮੰਨਾਂਗਾ, ਤੇ ਸਮਝ ਲਿਓ ਅੰਦਰ ਪਿਓਰੀਫਾਈ ਵਾਲੀ ਮਸ਼ੀਨ ਲੱਗ ਗਈ ਹੈ। ਹੁਣ ਇਹ ਮਸ਼ੀਨ ਚਾਲੂ ਕਦੋਂ ਹੋਏਗੀ? ਜਦੋਂ ਹੁਕਮ ਮੰਨਾਂਗੇ। ਜੇ ਹੁਕਮ ਨਹੀਂ ਮੰਨਿਆ ਤੇ ਅੰਦਰ ਪੋਲਿਊਟਡ ਰਹਿ ਗਿਆ। ਸੱਚ ਖਰਾ, ਖਰਾ ਪਿਓਰ, ਖਾਲਸ, ਸਚਿਆਰੋ ਵਾ, ਸਚਿਆਰਾ ਜੀਵਨ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਆਪਣਾ ਸੁਭਾਅ ਤੇ ਹਰ ਇੱਕ ਨੂੰ ਚੰਗਾ ਲੱਗਦਾ ਹੈ, ਪਰ ਜ਼ਰੂਰੀ ਨਹੀਂ ਹੈ ਮੇਰਾ ਸੁਭਾਅ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਚੰਗਾ ਲੱਗਦਾ ਹੋਵੇਗਾ। ਚਲੋ ਖੈਰ, ਮੈਂਬਰਾਂ ਨੂੰ ਨਾ ਚੰਗਾ ਲੱਗਿਆ ਤੇ ਪਰਿਵਾਰਕ ਜੀਵਨ ਤੇ ਮੈਨੇਜ ਕਰਨਾ ਆ ਜਾਂਦਾ ਹੈ, ਪਰ ਜਿਹੜਾ ਸੁਭਾਅ ਵਾਹਿਗੁਰੂ ਨੂੰ ਨਾ ਚੰਗਾ ਲੱਗਿਆ ਉਹ ਕਿੱਦਾਂ ਮੈਨੇਜ ਹੋਏਗਾ? ਸਚਿਆਰਾ ਜੀਵਨ ਦੇ ਅਰਥ ਨੇ ਵਾਹਿਗੁਰੂ ਨੂੰ ਚੰਗਾ ਲੱਗਣ ਵਾਲਾ ਜੀਵਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਹੀ ਇਹ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਹੈ, ਤੁੱਟੈ ਪਾਲ। ਪਰ ਮਨ ਨੇ ਕੀ ਕੀਤਾ ਹੋਇਆ? ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹਿ ਨਾ ਠਾਓ। ਸਾਡੇ ਅੰਦਰ ਇੱਕ ਕੂੜ ਦਾ ਹਿੱਸਾ ਹੈ, ਇੱਕ ਸੱਚ ਦਾ ਹਿੱਸਾ ਹੈ। ਕੂੜ ਹੈ ਬੇਕਾਰਾਂ ਦੇ ਜਜ਼ਬੇ, ਸੱਚ ਹੈ ਗੁਣਾਂ ਦੇ ਜਜ਼ਬੇ। ਬੇਕਾਰਾਂ ਦੇ ਜਜ਼ਬਿਆਂ ਦੇ ਵਿੱਚੋਂ ਲੋਭ ਵੀ ਪੈਦਾ ਹੁੰਦਾ ਹੈ, ਅੰਦਰ ਝੂਠ ਵੀ ਪੈਦਾ ਹੁੰਦਾ ਹੈ। ਇਹਦਾ ਰਿਜ਼ਲਟ ਸਾਡੀ ਜ਼ਿੰਦਗੀ 'ਚ ਪਤਾ ਕੀ ਆਉਂਦਾ ਹੈ? ਅਸੀਂ ਬੈਠਦੇ ਹਾਂ ਵਾਹਿਗੁਰੂ ਦੇ ਸਿਮਰਨ ਵਿੱਚ, ਮਨ ਨਹੀਂ ਲੱਗ ਰਿਹਾ। ਅਸੀਂ ਬੈਠਦੇ ਹਾਂ ਬਾਣੀ ਪੜ੍ਹਨ, ਮਨ ਵਿੱਚ ਹੋਰ ਹੀ ਹੋਰ ਖਿਆਲਾਂ ਦੀ ਘੁੰਮਣ ਘੇਰੀ ਚੱਲੀ ਜਾ ਰਹੀ ਹੈ, ਯਾਦਾਂ ਦੀ ਘੁੰਮਣ ਘੇਰੀ ਚੱਲੀ ਜਾ ਰਹੀ ਹੈ। ਕਦੀ ਮਨ ਖਿੱਚਦਾ ਪਿਆ ਹੈ, ਕਦੀ ਉੱਡਦਾ ਪਿਆ, ਉਡਾਰੀਆਂ ਮਾਰਦਾ ਪਿਆ, ਅਤੇ ਅਸੀਂ ਸ਼ਬਦ ਵਰਤਦੇ ਹਾਂ ਮਨ ਟਿਕਦਾ ਨਹੀਂ ਹੈ। ਇੱਥੇ ਸਤਿਗੁਰਾਂ ਨੇ ਸ਼ਬਦ ਬੜਾ ਕਮਾਲ ਦਾ ਵਰਤਿਆ। ਸਤਿਗੁਰੂ ਕਹਿੰਦੇ, ਪਿਆਰਿਆ, ਇਸ ਮਨ ਨੂੰ ਵਾਹਿਗੁਰੂ ਦੀ ਹਜ਼ੂਰੀ 'ਚ ਟਿਕਾਣਾ ਨਹੀਂ ਮਿਲ ਰਿਹਾ। ਅੱਗੇ ਲਹਿ ਨਾ ਠਾਉ, ਟਿਕਾਣਾ ਨਹੀਂ ਮਿਲ ਰਿਹਾ। ਕੀ ਵਾਪਰ ਰਿਹਾ? ਅੰਤਰ ਆਉ ਨਾ ਬੈਸੋ ਕਹੀਐ, ਜਿਉਂ ਸੁਣੈ ਘਰ ਕਾਉ। ਇੱਕੋ ਜੀਵਨ ਜਿਹਨੂੰ ਘਰ ਆਉਂਦੇ ਨੂੰ ਉਡੀਕਦੇ ਜੇ ਤੁਸੀਂ ਆਓ, ਉਹਨਾਂ ਨੂੰ ਪਤਾ ਹੈ ਇਹਦੇ ਆਉਣ ਨਾਲ ਸਾਨੂੰ ਕੁਛ ਮਿਲੇਗਾ। ਉਡੀਕਿਆ ਜਾਂਦਾ ਹੈ, ਸਤਿਕਾਰ ਦਿੱਤਾ ਜਾਂਦਾ ਹੈ, ਵੈਲਕਮ ਕੀਤਾ ਜਾਂਦਾ ਹੈ, ਆਓ ਬੈਸੋ, ਉਸਨੂੰ ਰਿਸਪੈਕਟ ਪੇ ਕੀਤੀ ਜਾਂਦੀ ਹੈ। ਇੱਕ ਜਿਹਦੇ ਤਾਈਂ ਮਤਲਬ ਹੀ ਕੋਈ ਨਹੀਂ, ਉਹਨੂੰ ਕੌਣ ਵੈਲਕਮ ਕਰੇਗਾ? ਬੜੀ ਟ੍ਰੈਜਡੀ ਹੁੰਦੀ ਹੈ ਜਦੋਂ ਬੰਦਾ ਸਾਰੀ ਜ਼ਿੰਦਗੀ ਲਾ ਦੇਵੇ ਅਤੇ ਆਪਣੇ ਘਰ ਵਿੱਚ ਵੀ ਕੋਈ ਵੈਲਕਮ ਨਾ ਕਰਦਾ ਹੋਵੇ, ਕੋਈ ਸੁਣਨ ਨੂੰ ਤਿਆਰ ਨਾ ਹੁੰਦਾ ਹੋਵੇ, ਅਤੇ ਬੰਦੇ ਨੂੰ ਲੱਗੇ ਹੁਣ ਮੈਂ ਬੋਲਦਾ ਹਾਂ ਅਤੇ ਸਾਰੇ ਦੁਖੀ ਹੁੰਦੇ, ਜੇ ਘਰ ਦੇ ਕਿਨਾਰਾ ਕਸ਼ੀ ਕਰ ਜਾਣ, ਬੜਾ ਵੱਡਾ ਦੁੱਖ ਹੈ। ਪਰ ਰਿਸਰਚ ਕਰਨੀ ਹੁੰਦੀ ਜੇ, ਕਿਉਂ ਨਹੀਂ ਕਰ ਰਹੇ, ਉਹਨਾਂ ਨਾਲ ਸੁਭਾਅ ਮੇਲ ਨਹੀਂ ਖਾ ਰਿਹਾ। ਜਦੋਂ ਅਸੀਂ ਆਪਣੇ ਮਨ ਨੂੰ ਵਾਹਿਗੁਰੂ ਜੀ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ, ਵਾਹਿਗੁਰੂ ਦੇ ਗੁਣਾਂ ਨਾਲ ਜਾਂ ਗੁਣਾਂ ਦੇ ਸ਼ੁਕਰਾਨੇ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ, ਗੁਰਬਾਣੀ ਜਾਂ ਗੁਰਬਾਣੀ ਦੇ ਗਿਆਨ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ, ਫਿਰ ਮਨ ਨੂੰ ਟਿਕਾਣਾ ਕਿਉਂ ਨਹੀਂ ਮਿਲ ਰਿਹਾ? ਜੇ ਮਨ ਜੁੜ ਗਿਆ ਤਾਂ ਸਮਝ ਲਿਓ ਗੁਰੂ ਨੇ ਕਹਿ ਦਿੱਤਾ ਵੈਲਕਮ। ਆ ਕਦੀ ਕਦੀ ਹੁੰਦਾ ਨਾ, ਜਿਹੜੇ ਰਸੀਏ ਨੇ ਉਹਨਾਂ ਨੂੰ ਰੋਜ਼ਾਨਾ ਹੀ ਕਥਾ ਸੁਣਦੇ ਹਾਂ, ਬੜਾ ਆਨੰਦ ਆਉਂਦਾ ਜੇ, ਕੀਰਤਨ ਸੁਣਦੇ ਹਾਂ ਬੜਾ ਆਨੰਦ ਆਉਂਦਾ ਜੇ, ਗੱਲ ਸਮਝ ਲੈਣੀ, ਜਦੋਂ ਵੀ ਆਨੰਦ ਆਉਂਦਾ ਹੈ ਸਮਝ ਲਿਓ ਗੁਰੂ ਨੇ ਵੈਲਕਮ ਕੀਤਾ ਹੈ, ਸਾਡੇ ਮਨ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿੱਤੀ ਹੈ, ਕਹਿ ਦਿੱਤਾ ਬੈਠੋ। ਬਸ ਇਹੀ ਨਿਸ਼ਾਨੀ ਹੈ, ਜਦੋਂ ਬਾਣੀ ਪੜ੍ਹਦੇ ਹਾਂ ਮਨ ਭਿੱਜ ਜਾਵੇ, ਕਥਾ ਕੀਰਤਨ ਵਿੱਚ ਮਨ ਭਿੱਜ ਜਾਵੇ, ਸਮਝ ਲਿਓ ਮੇਰੇ ਗੁਰੂ ਨੇ ਸਾਡੇ ਮਨ ਨੂੰ ਆਪਣੇ ਚਰਨਾਂ ਵਿੱਚ ਟਿਕਾਣਾ ਦੇ ਦਿੱਤਾ ਹੈ, ਵਾਹਿਗੁਰੂ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ ਅਤੇ ਵੈਲਕਮ ਕਰ ਲਿਆ। ਜੇ ਮਨ ਅੰਦਰ ਵਿਚਾਰ ਹੀ ਘੁੰਮੀ ਜਾ ਰਹੇ ਨੇ, ਅੰਦਰ ਉਥਲ ਪੁਥਲ ਦੀਆਂ ਹਨੇਰੀਆਂ ਚੱਲ ਰਹੀਆਂ ਨੇ, ਟਿਕਾਣਾ ਨਹੀਂ ਮਿਲਿਆ, ਇਹਨੂੰ ਹਲੇ ਬੈਠਣ ਵਾਸਤੇ ਅੰਦਰ ਨਹੀਂ ਕਿਹਾ ਗਿਆ। ਜਿਉਂ ਸੁੰਨੇ ਘਰ ਕਾਉਂ, ਸੁੰਨੇ ਘਰ ਵਿੱਚ ਕਾਂ ਨੂੰ ਕੌਣ ਪੁੱਛਦਾ ਏ? ਉੱਥੇ ਤੇ ਇਕੱਲਾ ਕਾਂ ਹੀ ਬੋਲਦਾ ਏ, ਹੋਰ ਕੌਣ ਹੁੰਦਾ ਜੇ? ਜਿੱਥੇ ਅੰਦਰ ਵਿਕਾਰਾਂ ਦੇ ਕਾਂ ਬੋਲਦੇ ਪਏ ਜੇ, ਜਿੱਥੇ ਅੰਦਰ ਹਉਮੈ ਦੇ ਵਿਚਾਰਾਂ ਰੂਪੀ ਕਾਂ ਬੋਲਦੇ ਪਏ ਜੇ, ਜਿੱਥੇ ਨਫ਼ਰਤ ਦੇ ਕਾਂ ਬੋਲਦੇ ਪਏ ਨੇ, ਭਗਤ ਫਰੀਦ ਜੀ ਨੇ ਇਹਨਾਂ ਵਿਕਾਰਾਂ ਨੂੰ ਕਾਂਗ ਕਿਹਾ। ਕਾਗਾਂ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ ਇਹਨਾਂ ਵਿਕਾਰਾਂ ਨੇ, ਬੰਦੇ ਦੇ ਅੰਦਰਲੇ ਜੀਵਨ ਨੂੰ ਚੂੰਡ ਚੂੰਡ ਕੇ ਖਾ ਲਿਆ। ਅੰਦਰਲਾ ਜੀਵਨ ਤੇ ਇੰਝ ਹੋ ਗਿਆ ਹੈ ਜਿਵੇਂ ਅੰਦਰੋਂ ਗੁਣਾਂ ਤੋਂ ਤੇ ਸੁੰਨਾ ਹੋ ਚੁੱਕਿਆ ਹੈ, ਵਾਹਿਗੁਰੂ ਦੀਆਂ ਬਖਸ਼ਿਸ਼ਾਂ ਤੋਂ ਸੁੰਨਾ ਹੋ ਚੁੱਕਿਆ ਹੈ, ਅੰਦਰ ਤੇ ਵਿਕਾਰਾਂ ਦੇ ਕਾਂ ਹੀ ਰੌਲਾ ਪਾਉਂਦੇ ਪਏ ਜੇ। ਜੰਮਣ ਮਰਨ ਬੜਾ ਵਿਛੋੜਾ, ਬਿਨ ਸਹਿ ਜੱਗ ਸਵਾਏ ਕਿਉਂ ਹੋ ਗਿਆ? ਕਿਉਂਕਿ ਇਹਨੂੰ ਮੈਨੇਜ ਨਹੀਂ ਕਰਨਾ ਆਇਆ, ਜਜ਼ਬੇ ਜੰਮਦੇ ਸੀ, ਜਨਮ ਲੈਂਦੇ ਸੀ, ਜਜ਼ਬਿਆਂ ਦੇ ਬਹਿਣਾ ਵਿੱਚ ਬਹਿੰਦਾ ਸੀ, ਇੱਕ ਜਜ਼ਬੇ ਤੋਂ ਦੂਸਰਾ ਪੈਂਦਾ ਸੀ, ਉਹਦੇ ਪਿੱਛੇ ਤੁਰਦਾ ਸੀ, ਆਵੀ ਰਸ ਆਵੀ ਰਸ ਆਵੀ ਸਵਾਦ ਆਵੀ ਸਵਾਦ, ਜ਼ਿੰਦਗੀ ਦਾ ਇੱਕ ਪੜਾਅ ਹੈ, ਜਿਸ ਪੜਾਅ 'ਤੇ ਅੱਖਾਂ ਵੀ ਬਹੁਤਾ ਦੂਰ ਨਹੀਂ ਦੇਖ ਸਕਦੀਆਂ, ਕੰਨ ਵੀ ਬਹੁਤਾ ਸੁਣ ਨਹੀਂ ਸਕਦੇ, ਜੀਭ ਵੀ ਬਹੁਤਾ ਖਾ ਪੀ ਨਹੀਂ ਸਕਦੀ, ਰਸਾਂ ਦੀ ਸਵਾਦਾਂ ਦੀ ਅਤੇ ਸਰੀਰ ਦੀ ਤੰਦਰੁਸਤੀ ਤੱਕ ਹੀ ਸੰਬੰਧਿਤ ਹੈ। ਜੇ ਕਿਤੇ ਸੰਜਮ ਨਾਲ ਸਵਾਦ ਖਾਧੇ ਹੁੰਦੇ ਤਾਂ ਸ਼ਾਇਦ ਅਖੀਰਲੇ ਦਮ ਤੱਕ ਸਵਾਦ ਵੀ ਚੱਲਦੇ, ਸਰੀਰ ਵੀ ਚੱਲਦਾ। ਮੈਂ ਆਪਣੀ ਜ਼ਿੰਦਗੀ ਵਿੱਚ ਐਸੇ ਬਜ਼ੁਰਗਾਂ ਨੂੰ ਵੀ ਦੇਖਿਆ ਜਿਹੜੇ 96 ਈਅਰ ਦੀ ਏਜ ਦੇ ਵਿੱਚ ਵੀ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਬੜੀ ਚੜ੍ਹਦੀ ਕਲਾ ਵਿੱਚ ਜੀਵਨ ਜਿਉਣਾ। ਜਦੋਂ ਉਹਨਾਂ ਕੋਲ ਬੈਠ ਕੇ ਪੁੱਛਣਾ, ਬਾਪੂ ਜੀ 96 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਸਰੀਰ ਨੂੰ ਸੰਭਾਲਿਆ ਅਤੇ ਨਾਲ ਗੁਰਬਾਣੀ ਪਿਆਰ ਦਾ ਜਜ਼ਬਾ ਅਤੇ ਸਿਮਰਨ ਦਾ ਜਜ਼ਬਾ ਵੀ ਸੰਭਾਲਿਆ? ਕਹਿਣ ਲੱਗੇ, ਪੁੱਤਰਾ ਸਰੀਰ ਗੁਰੂ ਦਾ ਸਮਝ ਕੇ ਇਹਨੂੰ ਖਵਾਇਆ ਪਿਆ ਹੈ, ਮੈਂ ਨਹੀਂ ਸੀ ਖਾਂਦਾ, ਇਹਨੂੰ ਖਵਾਉਣ ਪਿਲਾਉਣ ਦੀ ਸੇਵਾ ਕਰਦਾ ਰਿਹਾ। ਐਸੇ ਬਜ਼ੁਰਗ ਦੇ ਕੋਲ ਕੈਸੇ ਕੈਸੇ ਐਕਸਪੀਰੀਅੰਸ ਹੋਣਗੇ, ਕਦੀ ਸੋਚਣਾ। ਇਹ ਤਾਂ ਇੱਕ ਪੱਖ ਹੈ, ਜਿਹੜੇ ਆਪਣੀ ਜ਼ਿੰਦਗੀ ਦੀ 96 ਸਾਲ ਦੀ ਉਮਰ ਵਿੱਚ ਕਹਿੰਦੇ ਹੋਣਗੇ ਇਸ ਸਰੀਰ ਨੂੰ ਗੁਰੂ ਦਾ ਸਮਝ ਕੇ ਖਵਾਉਣ ਪਿਲਾਉਣ ਦੀ ਸੇਵਾ ਕੀਤੀ ਹੈ, ਫਿਰ ਸਰੀਰ ਨਾਲ ਜਿਤਨੀਆਂ ਕਰਮ ਕੀਤੇ ਹੋਣਗੇ। ਇੱਕ ਮੈਂ ਬੇਨਤੀ ਕਰ ਦੇਵਾਂ, ਇਹ ਵੀ ਨਹੀਂ ਹੈ ਕਿ ਉਹ ਕੇਵਲ ਧਰਮ 'ਚ ਚਲੇ ਗਏ ਅਤੇ ਪਰਿਵਾਰਕ ਸੰਸਾਰਕ 'ਚੋਂ ਫੇਲ, ਉਹਨਾਂ ਦੇ ਪੋਤਰੇ ਨੇ 7 ਸਾਲ ਦੀ ਉਮਰ ਵਿੱਚ ਸਹਿਜ ਪਾਠ ਸ਼ੁਰੂ ਕੀਤਾ, ਬੇਟੀ ਨੇ 13 ਸਾਲ ਦੀ ਉਮਰ ਵਿੱਚ, ਪੋਤਰੀ ਨੇ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕੀਤਾ। ਮੈਂ ਤੇ ਦੇਖਿਆ ਇਹ ਉਹਨਾਂ ਬਜ਼ੁਰਗਾਂ ਦੀ ਹੀ ਦੇਣ ਸੀ, ਕਲਚਰ ਸੀ ਘਰ ਵਿੱਚ। ਬੱਚੇ ਨੂੰ ਬਚਪਨ ਤੋਂ ਪਤਾ ਲੱਗਦਾ ਚੰਗਾ ਕੀ ਹੁੰਦਾ ਹੈ, ਬੁਰਾ ਕੀ ਹੁੰਦਾ ਹੈ ਪਰਿਵਾਰ ਨੂੰ ਦੇਖ ਕੇ। ਜਿਹਨੇ ਆਪਣੇ ਅੰਦਰਲੇ ਜਜ਼ਬਿਆਂ ਦੇ ਮਰਨ ਅਤੇ ਜਜ਼ਬਿਆਂ ਦੇ ਜਨਮ ਲੈਣ ਨੂੰ ਸਮਝ ਲਿਆ, ਮੈਨੇਜ ਕਰ ਲਿਆ, ਉਹਨੂੰ ਇਹ ਵੀ ਪਤਾ ਲੱਗ ਜਾਏਗਾ ਮਨ ਦਾ ਵਿਛੋੜਾ ਪੈਂਦਾ ਕਿਵੇਂ ਹੈ, ਮਿੱਟੀ ਦਾ ਕਿਵੇਂ ਹੈ। ਬੜਾ ਵੱਡਾ ਵਿਛੋੜਾ ਹੈ। ਬਿਨ ਸਹਿ ਜੱਗ ਸਵਾਏ, ਸਤਿਗੁਰੂ ਕਹਿੰਦੇ ਜੱਗ ਬਿਨ ਸਿਆ ਹੋਇਆ, ਬਿਨ ਸਰਿਆ, ਅੰਦਰੋਂ ਜੀਵਨ ਵਿੱਚੋਂ ਬਹੁਤ ਕੁਛ ਗਵਾਚ ਰਿਹਾ, ਬਹੁਤ ਕੁਛ ਜ਼ਿੰਦਗੀ ਦੇ ਵਿੱਚੋਂ ਨਿਕਲ ਰਿਹਾ। ਲੱਭ ਧੰਦਾ ਮਾਇਆ ਜਗਤ ਭੁਲਾਇਆ, ਕਾਲ ਖੜਾ ਰੂਆਏ। ਜਿਸ ਧੰਦੇ ਵਿੱਚ, ਜਿਸ ਦੁਨੀਆ ਦੇ ਲੋਭ ਲਾਲਚ ਵਿੱਚ ਤੁਰਦਾ ਗਿਆ ਤੁਰਦਾ ਗਿਆ, ਸਭ ਕੁਛ ਕਮਾ ਕੇ ਕਿਸੇ ਵੀ ਕੰਮ ਨਾ ਆਇਆ। ਵਾਹਿਗੁਰੂ, ਕਮਾਈ 'ਤੇ ਬੱਚੇ ਕਬਜ਼ਾ ਕਰ ਜਾਂਦੇ ਜੇ, ਬੱਚਿਆਂ ਦੇ ਮਨ ਅੰਦਰ ਇਤਨਾ ਕਿਤੇ ਜ਼ਰੂਰ ਹੋਣਾ ਚਾਹੀਏ, ਜਿਹੜੇ ਮਾਪਿਆਂ ਨੇ ਇਤਨੀ ਮਿਹਨਤ ਕਰਕੇ ਕੁਰਬਾਨੀਆਂ ਕਰਕੇ ਸਾਨੂੰ ਦਿੱਤਾ ਜੇ, ਉਹਨਾਂ ਕੁਰਬਾਨੀਆਂ ਦੀਆਂ ਕਦਰਾਂ ਸਦਕਾ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਉਹ ਸਨਮਾਨ ਸਤਿਕਾਰ ਜ਼ਰੂਰ ਹੋਣਾ ਚਾਹੀਦਾ ਜਿਹਦੇ ਬਾਰੇ ਕਿਹਾ ਜਾਂਦਾ ਬਜ਼ੁਰਗ ਰੱਬ ਦਾ ਰੂਪ ਹੁੰਦੇ ਜੇ। ਜੇ ਅੰਦਰਲੀ ਜ਼ਿੰਦਗੀ ਦੀ ਕੀਮਤ ਸਮਝ ਆਏਗੀ ਤਾਂ ਬਾਹਰ ਰਿਸ਼ਤਿਆਂ ਦੀ ਕੀਮਤ ਸਮਝ ਆ ਜਾਏਗੀ, ਪਰਿਵਾਰ ਦੀ ਕੀਮਤ ਸਮਝ ਆ ਜਾਏਗੀ, ਸੰਸਾਰ ਦੀ ਕੀਮਤ ਸਮਝ ਆ ਜਾਏਗੀ। ਇੱਕ ਪਾਸੇ ਸੰਸਾਰ ਦੇ ਮਰਨ ਸਮੇਂ ਦਾ ਸੀਨ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਦਰਲੇ ਜਨਮ ਮਰਨ ਦਾ ਸਾਡੇ ਸਾਹਮਣੇ ਸਾਰਾ ਸੀਨ ਰੱਖ ਰਹੇ ਨੇ। ਸਤਿਗੁਰੂ ਕਹਿੰਦੇ ਬੰਦੇ ਦੇ ਸਿਰ 'ਤੇ ਹਰ ਵੇਲੇ ਇੱਕ ਐਸੇ 5 ਜਮਦੂਤਾਂ ਦਾ ਜਾਲ ਚੱਲ ਰਿਹਾ, ਇਹ ਜਦੋਂ ਮਰਜ਼ੀ ਬੰਦੇ ਨੂੰ ਸੁੱਟ ਕੇ ਆਤਮਿਕ ਮੌਤੇ ਦੁਖੀ ਕਰਾ ਦਿੰਦੇ ਜੇ। ਦੇਖਣਾ ਆਪਾਂ ਚੰਗੇ ਭਲੇ ਪਿਆਰ ਵਿੱਚ ਇੱਕ ਦੂਸਰੇ ਨਾਲ ਗੱਲਾਂ ਕਰਦੇ ਜੇ, ਕਦੀ ਕਦਾਈ ਇੱਕ ਗੱਲ ਚੰਗੀ ਨਹੀਂ ਲੱਗਦੀ, ਸਾਂਝ ਟੁੱਟ ਜਾਂਦੀ ਹੈ, ਵਾਹਿਗੁਰੂ ਇੱਕ ਦੂਸਰੇ ਤੋਂ ਪਿੱਛੇ ਹਟ ਜਾਂਦੇ। ਸਾਨੂੰ ਲੱਗਿਆ ਸਾਂਝ ਟੁੱਟੀ ਹੈ, ਸਾਂਝ ਨਹੀਂ ਟੁੱਟੀ, ਅੰਦਰ ਨਫ਼ਰਤ ਦਾ ਜਨਮ ਹੋ ਗਿਆ ਹੈ। ਕੇਵਲ ਨਫ਼ਰਤ ਦਾ ਜਨਮ ਨਹੀਂ ਹੋਇਆ, ਪਿਆਰ ਦੀ ਮੌਤ ਹੋ ਗਈ ਹੈ। ਹੁਣ ਇਹ ਜਿਹੜਾ ਰਿਸ਼ਤਾ ਸੀ ਉਹ ਆਤਮਿਕ ਜੀਵਨ ਵਾਲਾ ਨਹੀਂ, ਆਤਮਿਕ ਮੌਤ ਵਾਲਾ ਹੈ। ਸਿਰ 'ਤੇ ਮੰਡਰਾ ਰਿਹਾ ਹਰ ਵੇਲੇ ਇਹਨਾਂ ਜਮਦੂਤਾਂ ਦਾ ਕਬਜ਼ਾ, ਪਤਾ ਨਹੀਂ ਇੱਕ ਸੈਕਿੰਡ ਵਿੱਚ ਇੱਕ ਜਜ਼ਬਾ ਹੀ ਸਭ ਕੁਛ ਉਥਲ ਪੁਥਲ ਕਰ ਦਿੰਦਾ ਹੈ। ਸਤਿਗੁਰੂ ਕਹਿਣ ਲੱਗੇ ਆਓ ਇਹਦਾ ਇਲਾਜ ਹੈ, ਬਾਬਾ ਆਵੋ ਭਾਈ ਓ ਗੱਲ ਮਿਲਾ ਹੈ, ਮਿਲ ਮਿਲ ਦੇਹੇ ਅਸੀਸਾਂ ਹੈ। ਗੱਲ ਮਿਲਾ ਕੀ ਹੁੰਦਾ? ਪਿਆਰ। ਆਓ ਪਿਆਰ ਵਿੱਚ ਰਹਿਣਾ ਸਿੱਖੀਏ। ਇੱਕ ਦੂਸਰੇ ਨੂੰ ਅਸੀਸਾਂ ਦੇਣੀਆਂ ਕੀ ਹੈ? ਗੁਰੂ ਦੀਆਂ ਬਾਤਾਂ ਸੁਣਾਈਏ, ਗੁਰੂ ਦੀਆਂ ਬਾਤਾਂ ਸੁਣੀਏ, ਚੰਗੇ ਕੰਮਾਂ ਲਈ ਵਾਹਿਗੁਰੂ ਵੱਲ ਤੁਰਨ ਲਈ ਪ੍ਰੇਰਿਤ ਕਰੀਏ। ਨਿਰਾਸ਼ ਕਰਨਾ ਤਾਂ ਬੜਾ ਸੌਖਾ ਹੈ, ਇੱਕ ਕੌੜਾ ਬਚਨ ਬੋਲ ਦਿਓ ਨਿਰਾਸ਼ ਹੋ ਜਾਏਗਾ। ਕਿਸੇ ਭੜਕੇ ਹੋਏ ਨੂੰ, ਕਿਸੇ ਟੁੱਟੇ ਹੋਏ ਨੂੰ ਹੋਰ ਤੋੜਨਾ, ਹੋਰ ਭੜਕਾਉਣਾ ਤਾਂ ਬੜਾ ਸੌਖਾ ਹੈ, ਸ਼ਾਂਤ ਕਰਨਾ ਕਾਫੀ ਔਖਾ ਹੈ। ਆਓ ਮਿਲੀਏ, ਅੰਦਰੋਂ ਜੀਵਨ ਜਜ਼ਬਿਆਂ ਦੇ ਵਿੱਚ ਗੁਆਚਦੇ ਜਾ ਰਹੇ ਨੇ, ਆਓ ਇਹਦੇ ਲਈ ਜਦ ਵੀ ਕਿਤੇ ਸਮਾਂ ਮਿਲੇ ਗੁਰੂ ਕੀਆਂ ਬਾਤਾਂ ਵੀ ਕਰ ਲਿਆ ਕਰੀਏ। ਬਾਬਾ ਸਚੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇਹ ਅਸੀਸਾਂ ਹੈ। ਜਦੋਂ ਵਾਹਿਗੁਰੂ ਦੀਆਂ ਬਾਤਾਂ ਕਰਾਂਗੇ, ਗੁਰੂ ਕੀਆਂ ਸਿੱਖਿਆਵਾਂ ਦੀਆਂ ਗੱਲਾਂ ਕਰਾਂਗੇ, ਤੇ ਜ਼ਰੂਰ ਮਨ ਅੰਦਰ ਗੁਰੂ ਦੀ ਵਾਹਿਗੁਰੂ ਦੀ ਯਾਦ ਆਏਗੀ। ਤੇ ਜੇ ਸੁਭਾਅ ਵਿੱਚ ਆ ਗਈ ਫਿਰ ਨਹੀਂ ਉਹ ਸੁਭਾਅ ਬਦਲਦਾ। ਖੋ ਵਾਹਿਗੁਰੂ, ਇਹ ਗੱਲ ਯਾਦ ਰੱਖਿਓ, ਜਿਨ੍ਹਾਂ ਨੂੰ ਨਿਮਰਤਾ ਦਾ ਸੁਭਾਅ ਮਿਲ ਗਿਆ ਨਾ, ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਫਿਰ ਉਹ ਨਹੀਂ ਨਿਕਲਦੀ। ਜਦੋਂ ਵੀ ਕਿਤੇ ਨਿਮਰਤਾ ਨੂੰ ਨਿਕਲਣ ਦੇ ਲਈ ਹਉਮੈ ਦਾ ਜਜ਼ਬਾ ਆ ਜਾਵੇ, ਗੁਰਬਾਣੀ ਦੀਆਂ ਸਿੱਖਿਆਵਾਂ ਗਿਆਨ ਕਰਵਾ ਦਿੰਦੀਆਂ ਨੇ, ਮਨਾ ਅੰਦਰੋਂ ਖਾਲੀ ਹੋ ਜਾਏਗਾ, ਛੱਡ ਇਸ ਖਿਆਲ ਨੂੰ। ਵਿਕਾਰਾਂ ਦੇ ਜਜ਼ਬੇ ਹਮਲੇ ਕਰਦੇ ਜੇ, ਪਰ ਉਹਨਾਂ ਜਜ਼ਬਿਆਂ ਨੂੰ ਮੈਨੇਜ ਕਰਨ ਵਾਸਤੇ ਕੋਈ ਨਾ ਕੋਈ ਪੰਕਤੀਆਂ ਯਾਦ ਕਰੋ, ਯਾਦ ਆ ਜਾਂਦੀਆਂ ਜੇ। ਉਹ ਪੰਕਤੀਆਂ ਅੰਦਰੋਂ ਬਚਾ ਦਿੰਦੀਆਂ ਨੇ, ਮੇਲ ਨਾ ਚੁੱਕੇ ਹੀ ਮੇਲ ਬਣਿਆ ਰਹਿ ਜਾਂਦਾ ਹੈ। ਅਸੀਸਾਂ ਦੇਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ। ਇਸ ਤਰ੍ਹਾਂ ਦੀਆਂ ਵਿਚਾਰਾਂ ਇੱਕ ਦੂਸਰੇ ਨਾਲ ਸਾਂਝੀਆਂ ਹੋਣ, ਜੋ ਮਿਲੇ ਹੋਏ ਨੇ ਉਹਨਾਂ ਦਾ ਮੇਲ ਕਿਵੇਂ ਹੋਇਆ ਵਿਆ ਆਖੋ ਵਾਹਿਗੁਰੂ। ਅਗਰ ਕੋਈ ਨਿਤਨੇਮੀ ਹੈ, ਜਿਉਂ ਹੀ ਟਾਈਮ ਹੁੰਦਾ ਉਹਦੇ ਅੰਦਰ ਇੱਕ ਜਜ਼ਬਾ ਆ ਜਾਂਦਾ ਹੈ ਸੋਹਦਾ ਸਾਹਿਬ ਦਾ ਪਾਠ ਕਰੀਏ, ਉਹ ਤੁਰਿਆ ਫਿਰਦਾ ਵੀ ਨਿਭਾ ਜਾਂਦਾ ਹੈ। ਹੁਣ ਦੇਖੀ ਪਿਆਰਿਆ, ਇਹ ਨਾ ਦੇਖੀ ਕਿ ਇਹ ਨਿਤਨੇਮ ਨਹੀਂ ਕਰ ਰਿਹਾ, ਸਗੋਂ ਕੋਸ਼ਿਸ਼ ਕਰੀ ਉਹਦੇ ਕੋਲ ਸ਼ੇਅਰ ਕਰ ਆਪਣਾ ਪ੍ਰੈਕਟੀਕਲ ਐਕਸਪੀਰੀਅੰਸ, ਤੇਰੇ ਅੰਦਰ ਉਹ ਕਿਵੇਂ ਜਜ਼ਬਾ ਪੈਦਾ ਹੁੰਦਾ ਹੈ। ਮਿਲਿਆ ਕਾ ਕਿਆ ਮੇਲੋ, ਉਹਨਾਂ ਦਾ ਮੇਲ ਕੀ ਹੈ, ਅੰਦਰ ਜਜ਼ਬੇ ਕਿਵੇਂ ਨੇ। ਬਹੁਤ ਐਸੇ ਕਥਾ ਦੇ ਰਸੀਏ ਨੇ ਜਿਨ੍ਹਾਂ ਦੇ ਅੰਦਰ ਇਹ ਚਾਉ ਬਣਿਆ ਰਹਿੰਦਾ ਹੈ। ਚਲੀਏ ਕਥਾ ਦੇ ਵਿੱਚ, ਦੋ ਚਾਰ ਮਿੰਟ ਵੀ ਮਿਸ ਨਾ ਹੋ ਜਾਣ, ਇਹ ਜਜ਼ਬੇ ਸ਼ੇਅਰ ਹੋ ਜਾ ਕਰਨ। ਕਿਉਂਕਿ ਜੇ ਚਾਉ ਵਾਲੇ ਦਾ ਜਜ਼ਬਾ ਸ਼ੇਅਰ ਹੋਏਗਾ ਤੇ ਸਾਹਮਣੇ ਵਾਲੇ ਦੇ ਅੰਦਰ ਚਾਉ ਜਾਗੇਗਾ, ਕਿਉਂਕਿ ਜਿਹੜੀ ਅੰਦਰ ਵਸਤੂ ਹੋਏਗੀ ਉਹੀ ਦੂਸਰੇ ਨੂੰ ਦਿੱਤੀ ਜਾਏਗੀ। ਆਖੋ ਵਾਹਿਗੁਰੂ। ਇਸ ਨੂੰ ਭਗਤ ਕਬੀਰ ਜੀ ਨੇ ਇੰਜ ਵੀ ਕਿਹਾ, ਏਕ ਘਰੀ ਆਦੀ ਘਰੀ ਆਦੀ ਹੂੰ ਤੇ ਆਦ। ਜਦ ਮੈਂ ਛੋਟਾ ਜਿਹਾ ਹੁੰਦਾ ਸੀ, ਮੈਨੂੰ ਇਹ ਦੱਸਿਆ ਗਿਆ ਕਿ ਭਗਤ ਕਬੀਰ ਜੀ ਕਹਿੰਦੇ ਅੱਧੀ ਘੜੀ ਅੱਧੀ ਤੋਂ ਅੱਧੀ ਘੜੀ ਵੀ ਨਾਮ ਜਪਣਾ ਚਾਹੀਦਾ ਹੈ। ਪਰ ਜਿਉਂ ਜਿਉਂ ਜ਼ਿੰਦਗੀ ਚੱਲਦੀ ਗਈ, ਇਸ ਸ਼ਬਦ ਨੂੰ ਆਪ ਪੜ੍ਹ ਕੇ ਦੇਖਿਆ, ਉੱਥੇ ਤਾਂ ਕੁਛ ਹੋਰ ਲਿਖਿਆ ਹੋਇਆ। ਉੱਥੇ ਲਿਖਿਆ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ। ਡਿਸਕਸ਼ਨ ਕਰਨੀ ਚਾਹੀਏ, ਅੱਧੀ ਤੋਂ ਅੱਧੀ ਘੜੀ ਵੀ ਕੋਈ ਨਾ ਕੋਈ ਡਿਸਕਸ਼ਨ ਜ਼ਰੂਰ ਕਰਨੀ ਚਾਹੀਏ, ਜਿਹਦਾ ਸੰਬੰਧ ਵਾਹਿਗੁਰੂ ਜੀ ਦੇ ਨਾਲ, ਵਾਹਿਗੁਰੂ ਦੇ ਗੁਣਾਂ ਨਾਲ, ਗੁਰੂ ਦੀਆਂ ਸਿੱਖਿਆਵਾਂ ਨਾਲ ਹੋਵੇ। ਜੋ ਕੀਨੇ ਸੋ ਲਾਭ, ਜਿਤਨੀ ਵੀ ਡਿਸਕਸ਼ਨ ਹੋਏਗੀ ਉਤਨੇ ਹੀ ਚੰਗੇ ਵਿਚਾਰ ਅੰਦਰ ਇੰਸਟਾਲ ਹੋਣਗੇ। ਇੱਕ ਭੂਲੇ ਨਾਵੋਂ ਥੇਹੋਂ ਥਾਵੋਂ ਗੁਰ ਸ਼ਬਦੀ ਸੱਚ ਖੇਲੋ। ਇੱਕ ਤੇ ਭੁੱਲਿਆ ਹੋਇਆ ਪੱਖ ਹੈ ਜੀਵਨ ਦਾ, ਜਦੋਂ ਅਸੀਂ ਭੁੱਲੇ ਹੁੰਦੇ ਹਾਂ। ਇੱਕ ਪੱਖ ਹੈ ਜਦੋਂ ਜੁੜੇ ਹੁੰਦੇ ਹਾਂ ਗੁਰੂ ਦੀਆਂ ਸਿੱਖਿਆਵਾਂ ਰਾਹੀਂ, ਗੁਰਬਾਣੀ ਰਾਹੀਂ। ਉਹ ਜੁੜੇ ਹੋਏ ਪੱਖ ਦੀ ਜੀਵਨ ਦੀ ਖੇਲ ਖੇਲਣ ਵਾਲਾ ਸਮਾਂ ਵੱਧਦਾ ਜਾਵੇ, ਭੁੱਲਣ ਵਾਲਾ ਘਟਦਾ ਜਾਵੇ, ਤਾਂ ਕਿ ਜਪ ਮਨ ਸਤਨਾਮ ਸਦਾ ਸਤਨਾਮ। ਕੋਈ ਕੰਮ ਛੱਡਣ ਦੀ ਲੋੜ ਨਹੀਂ, ਕੋਈ ਜੌਬ ਛੱਡਣ ਦੀ ਲੋੜ ਨਹੀਂ, ਸਗੋਂ ਜੌਬ ਦੇ ਨਾਲ ਸਿਰਫ ਮਨ ਨੂੰ ਇੱਕ ਨਵੀਂ ਚੀਜ਼ ਦੇਣ ਦੀ ਲੋੜ ਹੈ। ਇਹ ਦਿੱਤਾ ਕਿਸ ਨੇ ਹੈ ਆਖੋ ਵਾਹਿਗੁਰੂ। ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਫਿਰ ਗੁਰੂ ਦੀ ਕਿਰਪਾ ਹੋਣੀ ਹੈ। ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸੱਚ ਹੈ ਵੇਸੇ। ਜਮ ਬੇਕਾਰਾਂ ਦੇ ਜਜ਼ਬੇ ਜਮ ਨੇ, ਇਹਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਪੰਚ ਦੂਤ ਕਿਹਾ। ਆਨੰਦ ਸਾਹਿਬ ਦੀ ਪੌੜੀ ਅੰਦਰ ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਦੀ ਬਾਤ ਕਹੀ ਹੈ। ਇਹ ਜਮਦੂਤ ਨੇ, ਇਹ ਸਾਡੇ ਮਨ ਅੰਦਰ ਨਿਰਾ ਨਰਕ ਪੈਦਾ ਕਰਦੇ। ਜੇ ਪੰਜ ਵਿਕਾਰਾਂ ਦੇ ਜਜ਼ਬੇ ਖਿਮਾ ਕਰ ਦੇਣੀ, ਘਰਾਂ ਵਿੱਚ ਵੀ ਨਰਕ ਪੈਦਾ ਕਰ ਰਹੇ ਨੇ। ਵਿਕਾਰਾਂ ਦੇ ਜਜ਼ਬੇ ਹੀ ਸਮਾਜ ਅੰਦਰ ਨਰਕ ਪੈਦਾ ਕਰ ਦਿੰਦੇ। ਜੇ ਜਿਤਨੇ ਦੁੱਖ ਚਿੰਤਾਵਾਂ ਨੇ ਨਿਰਾ ਨਰਕ ਹੈ। ਇਸ ਦਾ ਜ਼ਿਕਰ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਬੜਾ ਕਮਾਲ ਦਾ ਆਇਆ। ਜਿਸ ਕਹਿ ਅੰਤਰ ਰਾਜ ਅਭਿਮਾਨ, ਜਿਹਦੇ ਅੰਦਰ ਰਾਜ ਭਾਗ ਫੈਸਿਲਿਟੀ ਲਗਜ਼ਰੀ ਦਾ ਹੰਕਾਰ ਪੈਦਾ ਹੋ ਗਿਆ, ਸੋ ਨਰਕ ਪਾਤੀ, ਉਹ ਨਰਕ ਵਿੱਚ ਪਿਆ ਹੋਇਆ ਹੈ। ਮਨ ਇਨਸਾਨ ਨਹੀਂ ਰਿਹਾ, ਮਨ ਜੂਨੀ 'ਚ ਚਲਿਆ ਗਿਆ। ਕਿਹੜੀ ਜੂਨੀ 'ਚ? ਹੋਵਤ ਸਵਾਨ, ਮਨ ਕੁੱਤਾ ਬਣ ਗਿਆ। ਆਖੋ ਵਾਹਿਗੁਰੂ। ਕਿਉਂਕਿ ਬੋਲ ਮਿੱਠੇ ਨਹੀਂ ਹੰਕਾਰ 'ਚ, ਮਨ ਨਰਕ 'ਚ ਪਿਆ ਹੋਇਆ, ਅੰਦਰੋਂ ਦੁੱਖ ਸੁਖੀ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਜੇ ਗੁਰੂ ਦੇ ਸ਼ਬਦ ਦੀ ਸਿੱਖਿਆ ਮਨ ਵਿੱਚ ਵਸ ਜਾਵੇ ਫਿਰ ਇਹ ਜਮਾਂ ਦੇ ਪਾਸੇ ਮਨ ਨਹੀਂ ਜਾਏਗਾ। ਜਾਏਗਾ ਤੇ ਗੁਰੂ ਦੀ ਬਾਣੀ ਦੀ ਸਿੱਖਿਆ ਇਸ ਨੂੰ ਬਚਾਏਗੀ। ਸਾਜਣ ਸੈਣ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਵਾਹਿਗੁਰੂ ਜੀ ਸੱਜਣ ਨੇ, ਉਹਨਾਂ ਦਾ ਪਿਆਰ ਬਣ ਜਾਣਾ, ਵਾਹਿਗੁਰੂ ਦੀ ਯਾਦ ਬਣ ਜਾਣੀ ਮਿਲਾਪ ਹੈ। ਇਹਦੇ ਲਈ ਸਹਾਈ ਹੈ ਗੁਰੂ ਦੀਆਂ ਸਿੱਖਿਆਵਾਂ। ਗੁਰੂ ਦੀਆਂ ਸਿੱਖਿਆਵਾਂ ਨੇ ਪਹਿਲਾਂ ਤਾਂ ਸਾਡੇ ਜਜ਼ਬਿਆਂ ਦੇ, ਬੇਕਾਰਾਂ ਦੇ ਜਜ਼ਬਿਆਂ ਦੀ ਫਾਂਸੀ ਕੱਟਣੀ ਹੈ। ਆਦਤਾਂ ਇੱਕ ਫਾਂਸੀ ਹੈ। ਬੰਦਾ ਲੱਖ ਯਤਨ ਕਰਦਾ, ਆਦਤ ਦੇ ਵਿੱਚ ਅੰਦਰੋਂ ਜਜ਼ਬਾ ਭਟਕਦਾ, ਵਿਦਿਨ ਸੈਕਿੰਡ ਹੋ ਜਾਂਦਾ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਗੁਰੂ ਨੇ ਫਾਂਸੀ ਕੱਟਣੀ ਹੈ। ਸਤਿਗੁਰੂ ਕਹਿਣ ਲੱਗੇ, ਪਿਆਰਿਆ ਸੋਚ, ਬਾਬਾ ਨਾਂਗੜਾ ਆਇਆ ਜੱਗ ਮਹਿ, ਦੁੱਖ ਸੁੱਖ ਲੇਖ ਲਿਖਾਇਆ, ਜਦੋਂ ਤੂੰ ਆਇਆ ਸੀ ਬਿਲਕੁਲ ਨਗਨ ਸੀ, ਨਾ ਤੇਰੇ ਕੋਲ ਬਸਤਰ ਨਾ ਕੋਈ ਦਾਤਾਂ, ਪਰ ਹਿਰਦਾ ਤੇਰਾ ਪਵਿੱਤਰ ਸੀ। ਚੰਗੇ ਬੰਦਿਆਂ ਦਾ ਸੰਗ ਕੀਤਾ ਤੇ ਚੰਗੇ ਵਿਚਾਰਾਂ ਦੇ ਲੇਖ ਤੇਰੇ ਅੰਦਰ ਲਿਖੇ ਗਏ, ਬੁਰੇ ਬੰਦਿਆਂ ਦਾ ਸੰਗ ਕੀਤਾ ਬੁਰਿਆਂ ਦੇ ਵਿਚਾਰ ਲਿਖੇ ਗਏ। ਗੁਣਾਂ ਦੀਆਂ ਗੱਲਾਂ ਹੁੰਦੀਆਂ ਸੀ, ਗੁਣਾਂ ਦੇ ਵਿਚਾਰ ਵੀ ਲਿਖੇ ਗਏ। ਔਗੁਣਾਂ ਦੀਆਂ ਗੱਲਾਂ ਹੁੰਦੀਆਂ ਸੀ, ਔਗੁਣਾਂ ਦੇ ਵਿਚਾਰ ਵੀ ਲਿਖੇ ਗਏ। ਲੇਖ ਮੈਂ ਬੇਨਤੀ ਕਰਾਂ ਸੰਗ ਕੋ, ਸੰਗ ਵਿੱਚੋਂ ਅੰਦਰ ਲਿਖੇ ਜਾਂਦੇ, ਜੇ ਅੰਦਰਲੇ ਵਿਚਾਰ ਸੋਚ ਅੰਦਰਲੇ ਮਸਤਕ ਦੇ ਲੇਖ ਨੇ। ਇੱਕ ਮਾਂ ਦੀ ਗੋਦੀ ਵਿੱਚ ਪਲਣ ਵਾਲਾ ਬੱਚਾ ਜਿਹੜਾ ਦੁੱਧ ਚੁੰਘ ਰਿਹਾ, ਅਰਦਾਸ ਕਰੀਏ ਉਹਦਾ ਕੁਸੰਗ ਨਾ ਹੋਵੇ, ਉਹਦੇ ਅੰਦਰ ਮਸਤਕ ਦੇ ਵਿੱਚ ਜੇ ਕੁਸੰਗ ਦੇ ਲੇਖ ਨਾ ਲਿਖੇ ਗਏ, ਉਹ ਗੁਰਮੁਖ ਹੀ ਰਹੇਗਾ। ਇੱਕ ਬਾਣੀ ਪੜ੍ਹਨ ਵਾਲੇ ਦੇ ਘਰ ਵਿੱਚ ਪੈਦਾ ਹੋਇਆ ਬੱਚਾ, ਰੱਬ ਨਾ ਕਰੇ ਕਿਤੇ ਕੁਸੰਗ ਹੋ ਗਿਆ, ਕੁਸੰਗ ਉਹਦੇ ਅੰਦਰ ਐਸੇ ਕਾਲੇ ਲੇਖ ਲਿਖੇਗਾ। ਬਾਣੀ ਪੜ੍ਹਨ ਵਾਲੇ ਦਾ ਬੱਚਾ ਵੀ ਜਦੋਂ ਦੂਰ ਚਲਿਆ ਜਾਂਦਾ ਹੈ, ਉਹ ਬਾਣੀ ਪੜ੍ਹਨ ਵਾਲੇ ਦੇ ਅੰਦਰ ਨਿਰਾ ਨਰਕ ਪੈਦਾ ਹੋ ਜਾਂਦਾ, ਮੇਰੇ ਘਰ ਵਿੱਚ ਕੀ ਹੋ ਗਿਆ। ਪਰ ਇਹ ਲੇਖ ਜ਼ਿੰਦਗੀ ਦੇ ਸੰਗ ਕੁਸੰਗੀ ਬੈਠਦੇ ਨੇ, ਅਤੇ ਉਹ ਸੰਗ ਕੁਸੰਗੀਆਂ ਦੇ ਵਿੱਚ ਰੱਬ ਦਾ ਬਣਾਇਆ ਸਿਸਟਮ ਉਹਦੇ ਅੰਦਰ ਵਿਚਾਰਾਂ ਅਤੇ ਸੋਚਾਂ ਦੇ ਲੇਖ ਲਿਖਦਾ ਹੈ। ਅਗਰ ਕੋਈ ਜਿਤਨਾ ਸਿੱਖੀ ਗੁਰਮਤ ਗੁਰਬਾਣੀ ਗੁਰੂ ਤੋਂ ਦੂਰ ਹੈ, ਉਹ ਕੁਸੰਗ ਦੇ ਲਿਖੇ ਹੋਏ ਲੇਖਾਂ ਕਰਕੇ ਦੂਰ ਹੈ। ਅਗਰ ਕੋਈ ਜੁੜਿਆ ਹੋਇਆ ਹੈ, ਉਹ ਸਤਸੰਗ ਦੇ ਲੇਖਾਂ ਕਰਕੇ, ਚੰਗੇ ਸੰਗ ਕਰਕੇ ਹੀ ਵਿਚਾਰ ਅੰਦਰ ਬਣੇ ਹੋਏ ਨੇ। ਪਰ ਜੋ ਰੱਬ ਨੇ ਲਿਖ ਕੇ ਭੇਜਿਆ, ਉਹ ਹੈ ਤੇਰੀ ਮੌਤ ਦਾ ਦਿਨ। ਲਿਖਿਆੜਾ ਸਾਹਾ ਨਾ ਟਲਾ ਜਿਹੜਾ ਪੁਰਬ ਕਮਾਇਆ। ਪਿਆਰਿਆ, ਮੌਤ ਦਾ ਲੇਖ ਤੇ ਇੱਧਰ ਉੱਧਰ ਨਹੀਂ ਹੋ ਸਕੇਗਾ, ਪਰ ਜਿਹੜੇ ਤੇਰੇ ਅੰਦਰ ਸੰਗ ਕੁਸੰਗ ਨੇ ਲਿਖ ਦਿੱਤੇ ਨੇ, ਉਹਦੇ ਫਲ ਜ਼ਰੂਰ ਮਿਲਣੇ ਨੇ, ਚੰਗੇ ਵਿਚਾਰਾਂ ਦੇ ਸੁੱਖ ਅਤੇ ਬੁਰਿਆਂ ਦੇ ਦੁੱਖ। ਬਹਿ ਸੱਚ ਹੈ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਕਿਸੇ ਨੇ ਤੇ ਮੱਤ ਦੇ ਵਿੱਚ ਅੰਮ੍ਰਿਤ ਵਰਗੇ ਵਿਚਾਰ ਲਿਖੇ ਨੇ, ਚੰਗਾ ਸੰਗ ਕੀਤਾ। ਕਿਸੇ ਨੇ ਕੁਸੰਗ ਕੀਤਾ, ਨਿਰੇ ਜ਼ਹਿਰ ਦੇ ਵਿਚਾਰ ਅੰਦਰ ਨੇ। ਫਿਰ ਜਿਤ ਕੋ ਲਾਇਆ ਤਿਤ ਹੀ ਲਾਗਾ, ਜਿਹੋ ਜਿਹੇ ਅੰਦਰ ਵਿਚਾਰ ਨੇ, ਉਹ ਜੇ ਪਾਸੇ ਜੀਵਨ ਲੱਗਿਆ ਹੋਇਆ। ਕੁਛ ਕੁ ਜੀਵਨ ਦਾ ਹਿੱਸਾ ਅੰਮ੍ਰਿਤ ਵਾਲੇ ਪੱਖ ਨਾਲ ਲੱਗਿਆ ਹੋਇਆ, ਅਤੇ ਕੁਛ ਕੁ ਦਾ ਜ਼ਹਿਰ ਵਾਲੇ ਪੱਖ ਨਾਲ ਲੱਗਿਆ ਹੋਇਆ। ਬੇਕਾਰਾਂ ਦਾ ਜ਼ਹਿਰ ਵਾਲਾ ਪੱਖ ਜ਼ਿੰਦਗੀ ਵਿੱਚ ਦੁੱਖ ਪੈਦਾ ਕਰੀ ਜਾ ਰਿਹਾ, ਅਤੇ ਚੰਗਾ ਪੱਖ ਸੁੱਖ ਪੈਦਾ ਕਰੀ ਜਾ ਰਿਹਾ। ਕਾਮਣ ਆਰੀ ਕਾਮਣ ਪਾਏ, ਬਹੁਰੰਗੀ ਗੱਲ ਤਾਗਾ। ਮਨ ਦੀ ਜਿਹੜੀ ਖਿੱਚ ਹੈ ਨਾ ਰਸਾਂ ਸਵਾਦਾਂ ਵੱਲ, ਇਹ ਮਾਇਆ ਹੈ। ਇਹਨੇ ਟੂਣਾ ਕੀਤਾ ਹੋਇਆ ਬੰਦੇ ਦੇ ਗੱਲ, ਇਹਦੇ ਅੰਦਰ ਆਦਤਾਂ ਦਾ ਐਸਾ ਤਾਗਾ ਪਾਇਆ ਹੋਇਆ। ਹੋਛੀ ਮੱਤ ਭਇਆ ਮਨ, ਹੋਛਾ ਗੁੜ ਸਾ ਮੱਖੀ ਖਾਇਆ। ਇਹਦੀ ਮੱਤ ਛੋਟੀ ਹੈ, ਜਿਵੇਂ ਮੱਖੀ ਗੁੜ ਖਾਣ ਬੈਠਦੀ ਹੈ ਅਤੇ ਗੁੜ ਗਿੱਲਾ ਹੁੰਦਾ ਹੈ, ਉਸ 'ਤੇ ਚਿੰਬੜ ਜਾਂਦੀ ਹੈ, ਉਹਦੀ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਬੰਦਾ ਸਵਾਦਾਂ ਚਸਕਿਆਂ ਦੇ ਵਿੱਚ ਆਪਣੇ ਅੰਦਰੋਂ ਬਹੁਤ ਕੁਛ ਖਤਮ ਕਰ ਬੈਠਦਾ, ਕਿਉਂਕਿ ਹੋਛੀ ਮੱਤ ਹੈ। ਨਾ ਮਰ ਯਾਦ ਆਇਆ ਕਲ ਭੀਤਰ, ਨੰਗੋ ਬੰਧ ਚਲਾਇਆ। ਜਦੋਂ ਆਇਆ ਸੀ, ਨਾ ਮਰ ਯਾਦ ਦੇ ਅਰਥ ਨੇ ਨਗਨ ਆਇਆ ਸੀ, ਅਤੇ ਜਦੋਂ ਜਾਏਗਾ ਨਾਲ ਕੁਛ ਨਹੀਂ ਲੈ ਕੇ ਜਾਣਾ। ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀਅੜਾ ਬੰਦ ਪਠਾਇਆ ਹੈ। ਰੋਂਦਾ ਪਰਿਵਾਰ। ਸਤਿਗੁਰੂ ਕਹਿਣ ਲੱਗੇ, ਅਸਲੀ ਰੋਣਾ ਤਾਂ ਇਸ ਗੱਲ ਦਾ ਜੋ ਜੀਵਨ ਅੰਦਰੋਂ ਗਵਾ ਰਿਹਾ। ਇਸ ਦਾ ਕਾਹਦਾ ਰੋਣਾ, ਉੱਥੇ ਹਰ ਇੱਕ ਨੇ ਚਲੇ ਹੀ ਜਾਣਾ, ਨਾ ਉਸਨੂੰ ਅਸੀਂ ਰੋਕ ਸਕਦੇ ਹਾਂ। ਲਿਖਿਆੜਾ ਲੇਖ ਨ ਮੇਟੀਆ, ਦਰ ਹਕਾਰੜਾ ਆਇਆ ਹੈ। ਉਹ ਤਾਂ ਹਕਾਰੜਾ ਹੁੰਦਾ ਅਨਵੇਲੇਬਲ ਵਾਰੰਟ, ਜਿਸ ਵਾਰੰਟ ਦੀ ਵੇਲ ਹੀ ਨਹੀਂ ਹੋ ਸਕਦੀ, ਕੋਈ ਐਂਟੀਸਪੇਟਰੀ ਵੇਲ ਨਹੀਂ ਹੈ। ਉਹ ਤਾਂ ਮੌਤ ਦਾ ਸੱਦਾ ਆਇਆ, ਜਾਣਾ ਹੀ ਜਾਣਾ ਹੈ। ਹਕਾਰਾ ਆਇਆ ਜਾਂ ਤਿਸ ਭਾਇਆ, ਰੁੰਨੇ ਰੋਵਣ ਹਾਰੇ। ਪਰਿਵਾਰ ਰੋਂਦਾ ਹੈ, ਸਾਂਝਾਂ ਜੁੜੀਆਂ ਨੇ। ਪੁੱਤ ਭਾਈ ਭਤੀਜੇ ਰੋਵੈ, ਪ੍ਰੀਤਮ ਅਤ ਪਿਆਰੇ। ਪੁੱਤਰ ਭਾਈ ਭਤੀਜੇ ਰੋਂਦੇ ਨੇ, ਜਿੰਨਾ ਜਿੰਨਾ ਕਿਸੇ ਦਾ ਪਿਆਰ ਹੈ ਉਹਨਾਂ ਉਹਨਾਂ ਰੋਂਦੇ ਜੇ। ਭੈ ਰੋਵੈ ਗੁਣਸਾਰ ਸੰਭਾਲੇ, ਕੋ ਮਰੈ ਨਾ ਮੋਇਆ ਨਾਲੇ। ਉਹਨਾਂ ਨੂੰ ਭੈ ਹੈ, ਕੁਛ ਉਹਦੇ ਕੰਮ ਸਨ ਜਿਹੜੇ ਉਹਦੇ ਨਾਲ ਜੁੜੇ ਸੀ, ਹੁਣ ਕੀ ਬਣੇਗਾ। ਰੋਂਦੇ ਨੇ ਬਿਰਹੋਂ ਦੀ ਬੀੜਾ ਵਿੱਚ ਰੋਂਦੇ ਨੇ, ਪਰ ਨਾਲ ਕੋਈ ਨਹੀਂ ਮਰਦਾ। ਅਖੀਰ ਉਹਨਾਂ ਨੇ ਸੰਸਾਰ ਵਿੱਚ ਲੱਗ ਜਾਣਾ ਹੈ। ਨਾਨਕ ਜੁਗ ਜੁਗ ਜਾਣ ਸੇ ਜਾਣਾ, ਰੋਵੈ ਸੱਚ ਸੰਭਾਲੇ। ਸਤਿਗੁਰੂ ਕਹਿੰਦੇ ਪਿਆਰਿਓ, ਜੋ ਆਇਆ ਉਹਨੇ ਤੇ ਚਲੇ ਜਾਣਾ, ਉਹਦਾ ਕਾਹਦਾ ਰੋਣਾ ਹੈ। ਰੋਣਾ ਤਾਂ ਇਸ ਗੱਲ ਦਾ ਹੈ ਕਿ ਜੋ ਸਾਡਾ ਜੀਵਨ ਹੈ ਇਸ ਵਿੱਚੋਂ ਕੁਛ ਗਵਾਚ ਨਾ ਜਾਵੇ। ਅਗਲੇ ਸ਼ਬਦਾਂ ਅੰਦਰ, ਅਲਾਣੀਆਂ ਦੇ ਸ਼ਬਦਾਂ ਅੰਦਰ ਹੀ ਰੋਵੈ ਹੈ, ਰਵੈ ਸੋ ਜਾਣੀਐ, ਸੱਚੜਾ ਨਾਮ ਪਿਆਰੋ ਵਾ। ਇਹ ਜਿਹੜਾ ਬਿਰਹ ਹੈ, ਪੀੜਾ ਹੈ, ਰੋਣਾ ਹੈ, ਇਸ ਨੂੰ ਬੈਰਾਗ ਵਿੱਚ ਲਿਜਾ ਕੇ ਜੋ ਅੰਦਰੋਂ ਗੁਆਚ ਗਿਆ ਉਹਦਾ ਫਿਕਰ ਕਰ, ਔਰ ਗੁਰੂ ਦੀਆਂ ਸਿੱਖਿਆਵਾਂ ਨਾਲ ਉਸ ਨੂੰ ਪ੍ਰਾਪਤ ਕਰ। ਇਹ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦਿਆਂ 'ਤੇ ਨਿਵਾਸ ਕਰ ਜਾਵੇ, ਕੁਛ ਅੰਦਰੋਂ ਜੀਵਨ ਬਦਲ ਜਾਵੇ, ਐਸਾ ਬਣ ਜਾਵੇ ਜੋ ਵਾਹਿਗੁਰੂ ਨੂੰ ਚੰਗਾ ਲੱਗੇ। ਭੁੱਲ ਚੁੱਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ ਸਤਿਕਾਰਯੋਗ ਪਾਤਸ਼ਾਹ ਭਾਈ ਰਾਮ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੇ ਸ਼੍ਰੀ ਮੁਖ ਵਾਕ ਦੀ ਸ਼ਬਦ ਵਿਚਾਰ ਬੜੇ ਸੁੰਦਰ ਤਰੀਕੇ ਨਾਲ ਸਰਵਕਰਾਕ ਨਿਹਾਲ ਕੀਤਾ ਹੈ। ਹੁਣ ਸਤਿਕਾਰਯੋਗ ਪਾਤਸ਼ਾਹ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ ਸ਼ਬਦ ਕੀਰਤਨ ਸਰਵਨ ਕਰਾ ਰਹੇ ਹਨ। ਸਰਵਨ ਕਰੀ ਜੀ, ਆਪ ਸੰਗਤਾਂ ਪ੍ਰਤੀ ਬੇਨਤੀ ਹੈ ਕਿ 40 ਮੁਕਤੀਆਂ ਦੀ ਯਾਦ ਮਾਘੀ ਜੋੜ ਮੇਲੇ ਨੂੰ ਸਮਰਪਿਤ ਜੋ ਆਤਮ ਰੱਖ ਕੀਰਤਨਾਂ ਦੀ